Thank you. तीन सुनहरी असूल सत्संगी पुरुष धारण करके पूरा पूरा लाभ उठाने वास्ते मददगार हैं। श्रद्धा कहिए गुरु बचना ते 100% विश्वास होना ठीक पर मेरे फैले वास्ते श्रद्धा निर्माणता छे किस्म का माण राज मद हुकूमत मद रूप मद धन मद विद्या मद और कई किस्म का मद जरा चित विच है उसनों चित विचों कढ़ो। निर्माणता विच आना क्योंकि जिस बर्तन विच जहर पिया होवे उहदे विच अमृत पाउण दी इच्छा रखदे हो तो व्यो नूं कढ दिओ ताकि अमृत निवास करे। मन रूपी बर्तन है इहदे विच कई किस्म दा जो मद कई अहंकार पिया होया है इह जहर दा कम करदा है इहनूं कढ दिओ। इह हरी जस रूपी अमृत नाल भरपूर हो जाएगा। जहर मारन वाली चीज है अमृत अमर करन वाली चीज हरी यस अमृत है और दुर्वास ना आयो। यो निर्माणता दे घर विच आओ तीसरा चित दी एकाग्रता ख्याल दा टका मन बाहरों दौड़दा बाहर दौड़ के बाहरली गल्लां दी चीज नूं किसे नूं देख के उहदी कल्पना करनी शुरू कर दिंदा या पिछले ख्यालात या अगे वास्ते कोई कल्पनाएं शुरू करती। मन हरी जसम जिस वास्ते आया भुल रहा इस करके इन्हों गलों दूर करके चित में एकाग्र करके इतना लाभ और मन की शांति करो। जस करो वाहिगुरु का प्यारे हो
प्यारे हो चित्त में पागल करके करो भाई ਵਾਹਿਗੁਰੂ ਦਾ ਪਿਆੜਿਓ ਜਿਸ ਨੂੰ ਇਕਾਗਰ ਕਰਕੇ
ਸਾਵਧਾਨ ਆਲਸ ਤੋਂ ਰਹਿਤ ਹੋ ਕੇ ਔਰ ਜਿਤਨ ਇਕਾਗਰ ਕਰਕੇ। ਵੈਸੇ ਮੋਟੇ ਅੱਖਰਾਂ ਦੇ ਵਿੱਚ ਦੱਸਿਆ ਕਈ ਕਈ ਕਿਸਮ ਦੇ ਸਰੋਤੇ ਹੁੰਦੇ ਨੇ। ਇੱਕਣਾਂ ਨੂੰ ਸੁੰਘੇ ਦੱਸਿਆ, ਇੱਕਣਾਂ ਨੂੰ ਖੂੰਘੇ ਦੱਸਿਆ, ਇੱਕਣਾਂ ਨੂੰ ਖੂੰਘੇ ਦੱਸਿਆ, ਇੱਕਣਾਂ ਨੂੰ ਚੂੰਘੇ ਦੱਸਿਆ। ਸੋਤਾ ਸੁਣਨ ਵਾਲਿਆਂ ਨੂੰ ਕਹਿੰਦੇ ਘਰੋਂ ਚੱਲ ਕੇ ਆਇਆ ਸੂੰਘਾ, ਸੂੰਘਾ ਉਸਨੂੰ ਕਹਿੰਦੇ ਨੇ ਉੱਥੇ ਉਹ ਜਿੱਥੇ ਕਣਕ ਬੀਜੀ ਹੈ ਖੜ ਗਿਆ, ਸੁੰਘ ਕੇ ਦੋ ਕੁ ਮਿੰਟ ਤੁਰ ਗਿਆ ਉਹਨੂੰ ਸੂੰਘਾ ਕਹਿੰਦੇ। ਉਹ ਸਰੋਤਾ ਨੇ ਇਹ ਸਮਝਾਉਣ ਵਾਸਤੇ ਦੱਸੀ, ਉਹਨੂੰ ਸੂੰਘਾ ਕਹਿੰਦੇ ਹਨ। ਪੈਰ ਦੀਵਾਨ ਵਿੱਚ ਆ ਗਿਆ, ਗੁਰੂ ਮਹਾਰਾਜ ਨਮਸਕਾਰ ਕਰਕੇ ਆਪਣੇ ਪਾਸੇ ਬੈਠ ਗਿਆ। ਫਿਰ ਤੁਰਕਿਆ ਚੁੱਕਿਆ ਹੁੰਦਾ ਹੈ, ਤਾਕੀਦ ਹੁੰਦੀ ਹੈ ਖਿਆਲ ਨੂੰ ਇੱਧਰ ਉੱਧਰ ਨਾ ਜਾਣ ਤੋਂ ਰੋਕ ਕੇ ਬੈਠੋ, ਅੱਖਾਂ ਮੀਟ ਕੇ ਪੈਂਦਾ, ਆਦਤ ਹੈ ਨਹੀਂ, ਸੁਭਾਅ ਬਣਿਆ ਨਹੀਂ, ਉਂਘਣ ਲੱਗ ਜਾਂਦਾ, ਉਂਘਾ ਉਂਘੇ ਹੀ ਜਾਂਦਾ, ਉਹ ਵੀ ਖਾਲੀ ਰਹਿ ਗਈ। ਸੋ ਊਂਗਾ ਸੂੰਘਾ ਊਂਗਾ ਤੀਜੇ ਹੁੰਦੇ ਨੇ ਸੂੰਘੇ, ਜੇ ਦਿਲ ਨਾ ਲੱਗਣਾ ਜਿਵੇਂ ਬਣੌਟੀ ਜੀ ਖੰਘ ਬੜਾ ਖੰਘੀ ਹੋ ਜਾਣਾ ਉਹਨੂੰ ਖੂੰਘੇ ਕਹਿੰਦੇ। ਇਹ ਵੀ ਸਰੋਤਾ ਨੇ ਸਰੋਤੇ ਚੂੰਘੇ ਅਸਲ ਉਹ ਹਨ ਜਿਹੜੇ ਬਿਰਤੀ ਨੂੰ ਟਕਾ ਕੇ ਹਰੀ ਚਸ ਜਿਵੇਂ ਦੁੱਧ ਚੁੰਘੀ ਲੈ ਮਾਤਾ ਦਾ ਦੁੱਧ ਬੱਚਾ ਚੁੰਘਦਾ ਹੈ, ਜਿਵੇਂ ਗੁਰਬਾਣੀ ਰੂਪੀ ਸਾਡੀ ਮਾਤਾ ਹੈ, ਅਸੀਂ ਇਸ ਦੇ ਵਿੱਚੋਂ ਹਰੀ ਜਸ ਰੂਪੀ ਦੁੱਧ ਨੂੰ ਚੁੰਘਣਾ। ਬਿਰਤੀ ਟਕਾ ਕੇ ਹਰੀ ਜਸ ਕਰੋ, ਜਿਵੇਂ ਫਿਰ ਤ੍ਰਿਪਤੀ ਹਾਸਲ ਕਰੋ, ਜਿਵੇਂ ਬੱਚਾ ਆਪਣੀ ਮਾਤਾ ਦਾ ਦੁੱਧ ਚੁੰਘ ਕੇ ਤ੍ਰਿਪਤੀ ਹਾਸਲ ਕਰਦਾ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਜਸ ਕਰੋ ਵਾਹਿਗੁਰੂ ਦਾ ਪਿਆਰਿਓ ਜਿਸ ਨੂੰ ਇਕਾਗਰ
ਕਰਕੇ ਜਪ ਕਰੋ ਵਾਹਿਗੁਰੂ ਦਾ ਪਿਆਰਿਓ ਜਿਸ ਨੂੰ ਇਕਾਗਰ ਕਰਕੇ
ਸਾਵਧਾਨ ਏਕਾਗਰ ਜੀ ਪ੍ਰਭੂ ਵਾਹਿਗੁਰੂ ਦੀ ਉਸਤਤ ਕਰੋ ਆਲਸ ਤੋਂ ਸਾਵਧਾਨ ਹੋ ਕੇ ਔਰ ਚਿੱਤ ਨੂੰ ਬਾਹਰੋਂ ਰੋਕ ਕੇ ਹਰੀ ਜਸ ਵੀ ਜੋੜ ਕੇ ਖਿੰਡਿਆ ਔਰ ਮੇਲਾ ਮਨ ਅਤਿਅੰਤ ਦੁਖੀ ਔਰ ਅਸ਼ਾਂਤ ਹੋਇਆ ਕਰ ਜਿਸ ਦੁੱਖ ਨੂੰ ਔਰ ਅਸ਼ਾਂਤੀ ਨੂੰ ਕੋਈ ਵੀ ਨਹੀਂ ਚਾਹੁੰਦਾ ਇਕਾਗਰ ਮਨ ਸੁਖੀ ਔਰ ਸ਼ਾਂਤ ਹੋਇਆ ਕਰ ਉਸ ਤੋਂ ਵੀ ਜ਼ਿਆਦਾ ਸਮਾਧਿਸ਼ਟ ਮਨ ਸਮਾਧੀ ਵਿੱਚ ਚਲਾ ਜਾ ਜ਼ਿਆਦਾ ਇਕਾਗਰ ਮਨ ਉਦੋਂ ਜ਼ਿਆਦਾ ਸੁਖੀ ਔਰ ਸ਼ਾਂਤ ਹੁੰਦਾ ਹੈ ਆਖਰੀ ਸਟੇਜ ਮਨ ਦੀ ਅਮਨ ਹੋ ਜਾਣਾ ਹੁੰਦਾ ਹੈ ਇਸ ਰੂਹਾਨੀ ਮਾਰਗ ਵਿੱਚ ਆਖਰੀ ਸਟੇਜ ਜੋ ਮਨ ਦੀ ਹੈ ਅਮਨ ਹੋ ਜਾਣਾ ਮਨ ਕੀ ਹੈ ਪੁਰਨੇ ਸੰਕਲ ਵਿਕਲਪ ਇਹਨਾਂ ਨੂੰ ਛੱਡ ਕੇ ਬਿਲਕੁਲ ਹੀ ਨਿਰਵਿਕਲਪ ਹੋ ਜਾਣਾ ਆਤਮਾ ਦਾ ਪਰਮਾਤਮਾ ਦਾ ਸਰੂਪ ਨਿਰਵਿਕਲਪ ਹੈ ਤੇ ਤਾਂ ਉਸਦਾ ਰੂਪ ਹੀ ਬਣ ਜਾਂਦਾ ਤੂੰ ਤੂੰ ਕਰਦਾ ਤੂੰ ਆ ਮੁਝ ਮੇਰਾ ਤੂੰ ਜਦੇ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਇਸ ਅਵਸਥਾ ਚ ਪਹੁੰਚ ਜਾਂਦਾ ਇਹੋ ਜਿਹਾ ਮਨ ਜਿਹੜਾ ਹੈ ਅਮਨ ਹੋਇਆ ਉਹ ਤਾਂ ਮੁਕਤਾ ਦਾਤਾ ਬਣ ਜਾਂਦਾ ਇਸ ਵਾਸਤੇ ਆਓ ਮਨ ਨੂੰ ਟਿਕਾ ਕੇ ਬਾਹਰੋਂ ਰੋਕ ਕੇ ਹਰੀ ਜਸ ਕਰੋ ਤਦ ਪੂਰਾ ਪੂਰਾ ਲਾਭ ਪਹਿਲੇ ਤਾਂ ਇਸ ਨਿਰੰਕਾਰ ਦੀ ਸ੍ਰਿਸ਼ਟੀ ਜੋ ਕਿ 84 ਲੱਖ ਜੋਨ ਵਿੱਚ ਵੰਡੀ ਹੋਈ ਹੈ ਉਹਨਾਂ ਵਿੱਚੋਂ ਮਨੁੱਖਾਂ ਦੇ ਦੁਰਲੱਭ 84 ਲੱਖ ਜੋਨ ਵਿੱਚ ਉੱਤਮ ਜਾਨੀ ਸਮਾਨ ਦਿੱਤੇ ਬੜੀ ਮੁਸ਼ਕਿਲ ਪ੍ਰਾਪਤ ਹੋਈ ਸਗਨੀ ਕਿਵੇਂ ਇਸ ਨੂੰ ਹੱਥ ਆ ਗਈ ਹੈ ਫਿਰਤ ਫਿਰਤ ਬਹੁਤੇ ਯੁੱਗ ਹਾਰੇ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਤ ਕਾਨ 84 ਲੱਖ ਜੋਨ ਕਿਤਨੀ ਹੁੰਦੀ ਹੈ ਇੱਕ ਘੱਟ 84 ਲੱਖ ਜੀ ਆ ਜੋਨ ਵਿੱਚੋਂ ਮਨੁੱਖਾਂ ਦੇ ਨੂੰ ਸਮਝ ਲਓ ਜਿਵੇਂ ਇੱਕ ਘੱਟ 84 ਲੱਖ ਮਰੇ ਬੰਦਿਆਂ ਵਿੱਚੋਂ ਇੱਕ ਜਿਉਂਦੇ ਦੀ ਮਹਿਮਾ ਇੰਨੀ ਮਨੁੱਖ ਦੀ ਮਹਿਮਾ ਉਹਨਾਂ ਵਿੱਚੋਂ ਹੈ ਜਾਂ ਹੋਰ ਇਉਂ ਸਮਝ ਲਓ ਇੱਕ ਘੱਟ 84 ਲੱਖ ਅਨਪੜ੍ਹ ਹੋਣ ਉਹਨਾਂ ਵਿੱਚ ਇੱਕ ਪੜ੍ਹਿਆ ਹੋਵੇ ਉਹਦੀ ਕਿੰਨੀ ਮਹਿਮਾ ਹੁੰਦੀ ਇਸੀ ਤਰ੍ਹਾਂ ਹੀ ਇੱਕ ਘੱਟ 84 ਲੱਖ ਜੀ ਹੈ ਜੋਨ ਵਿੱਚੋਂ ਮਨੁੱਖ ਦੀ ਮਹਿਮਾ ਹੈ ਨਾਨਕ ਦੇਵ ਦੀ ਮਹਿਮਾ ਹੈ ਇਸੇ ਨੂੰ ਬੜੇ ਮੁਸ਼ਕਿਲ ਨਾਲ ਪ੍ਰਾਪਤ ਕੀਤਾ ਇਸਨੇ ਠਵਨੀ ਕਿਵੇਂ ਪਿਛਲੇ ਕਿਸੇ ਪੁੰਨ ਕਰਕੇ ਕਿਸੇ ਜੋਨੀ ਵਿੱਚ ਕੋਈ ਪੁੰਨ ਕਰਮ ਹੋ ਗਿਆ ਉਹਦਾ ਫਲ ਇਸ ਨੂੰ ਮਿਲ ਗਈ ਹੈ ਬਹੁਤੇ ਜੁਗ ਫਿਰਦੇ ਮਿਲ ਗਈ ਮਾਤੇ ਫਿਰਦ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਂ ਨਹੀਂ। ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਫਰਮਾਉਂਦੇ ਹਨ, ਇਹ ਜੀਵ ਤੈਨੂੰ ਬੜੇ ਯੁਗਾਂ ਯੁਗਾਂਤਰਾਂ ਚ ਫਿਰਦੇ ਫਿਰਦੇ ਨੂੰ, ਕਿਉਂਕਿ ਬਹੁਤ ਜੀ ਤਾਂ ਇਹੋ ਜਿਹੀਆਂ ਜਿਹਨਾਂ ਦੀਆਂ ਉਮਰਾਂ ਬਹੁਤੀਆਂ ਛੋਟੀਆਂ, ਮੱਛਰ ਪਿੱਛਰ ਪਾ ਬਹੁਤੇ ਇਹੋ ਜਿਹੀਆਂ ਜਿਹਨਾਂ ਉਮਰਾਂ ਬੜੀਆਂ ਨੇ, ਮੇਰੀਆਂ ਲੱਖ ਨਾਗਾਂ ਕਰੋੜ ਕੱਖ ਆਮ ਕਹਾਵਤ। ਹਾਂ, ਸੱਪਾਂ ਦੀ ਉਮਰ ਲੱਖਾਂ ਲੱਖਾਂ ਵਰੇ ਦੀ ਦੇਖਣੀ ਚਾਹੀਦੀ, ਕਾਵਾਂ ਦੀ ਉਮਰ ਵੀ ਕਰੋੜਾਂ ਕਰੋੜਾਂ ਵਰੇ ਦੀ ਹੋਈ, ਹਮੇ ਸਾਰੇ ਨਹੀਂ ਹੁੰਦੇ ਹਜੇ, ਲੇਕਿਨ ਇਹਨਾਂ ਦੀ ਉਮਰ ਜ਼ਿਆਦਾ ਹੈ, ਇੰਨੀ ਉਮਰ ਦੇ ਹੋ ਜਾਂਦੇ। ਇਹੀਆਂ ਜਿਹੀਆਂ ਵੱਡੀਆਂ ਵੱਡੀਆਂ ਉਮਰਾਂ ਵੀ ਤੈਂ ਤਾਈਆਂ ਆਈਆਂ ਨੇ, ਇਹ ਘੱਟ 84 ਲੱਖ ਜਵਾਨ ਵਿੱਚ ਤੈਂ ਗੇੜਾ ਕੱਟਿਆ। ਦ੍ਰਿਸ਼ਟਾਂਤ, ਇੱਕ ਰਾਜਾ ਨੇ ਕਿਲ੍ਹਾ ਬਣਾਇਆ ਪਹਾੜੀ 'ਚ, ਗੋਲ ਸ਼ਕਲ ਰੱਖੀ, ਉਹਦੇ 84 ਦਰਵਾਜ਼ੇ ਰੱਖੇ, ਜਿਹਨਾਂ ਵਿੱਚੋਂ ਇੱਕ ਖੁੱਲ੍ਹਾ ਬਾਕੀ ਦੇ ਬੰਦ ਹਨ। ਦੇਨੇਤ ਨਾਲ ਉਸ ਕਿਲ੍ਹੇ ਦੇ ਵਿੱਚ ਇੱਕ ਨੇਤਰਹੀਨ ਪੁਰਸ਼, ਅੰਧਾ ਪੁਰਸ਼, ਮਨਾਖਾ ਪੁਰਸ਼ ਪ੍ਰਵੇਸ਼ ਕਰ ਗਿਆ। ਨਿਗਾਹ ਨਾ ਹੋਣ ਕਰਕੇ, ਅੱਖਾਂ ਨਾ ਹੋਣ ਕਰਕੇ ਜੀਂਦਾ ਨਹੀਂ। ਅੱਖਾਂ ਬੜੀ ਚੀਜ਼ ਹੈ, ਜਿਸਦੇ ਅੱਖਾਂ ਨਹੀਂ ਉਸਨੂੰ ਪੁੱਛੋ ਕਿੰਨਾ ਦੁਖੀ। ਇਹ ਤਾਂ ਬਾਹਰਲੀਆਂ ਅੱਖਾਂ ਦੀ ਗੱਲ ਜੀ, ਅੰਦਰਲੀਆਂ ਅੱਖਾਂ ਬੰਦ ਹੋ ਗਈਆਂ। ਜਿਹਨਾਂ ਨੇ ਵਿਚਾਰ ਰੂਪੀ ਅੱਖਾਂ ਦੇ ਵਿੱਚ ਵਿਦਿਆ ਦਾ ਮੋਤੀਆ ਉਤਰਿਆ ਹੋਵੇ, ਉਹਨਾਂ ਦਾ ਤਾਂ ਕਹਿਣਾ ਹੀ, ਸਾਰੀ ਦੁਨੀਆ ਕਿਸੇ ਕਿਸੇ ਦਾ ਉਤਰਿਆ ਮੋਤੀ ਉਹਨਾਂ ਅੱਖਾਂ ਚੋਂ ਦੂਰ ਹੋਇਆ। ਉਹ ਮੋਤੀਆ ਦੂਰ ਹੋਏ ਤਾਂ ਹੀ ਇਹ ਜਗਤ ਨਹੀਂ ਰਹਿ ਜਾਂਦਾ, ਇਹ ਜਗਤ ਹਰਕਾ ਰੂਪ ਹੋ ਜਾਂਦਾ, ਆਨੰਦ ਦਾ ਸਾਗਰ ਹੋ ਜਾਂਦਾ, ਜਿਉਂਦਾ ਮੁਕਤ ਹੋ ਜਾਂਦਾ ਉਹ ਪੁਰਸ਼। ਆਇਓ ਤਾਂ ਅੰਧਾ ਪੁਰਸ਼ ਅੱਖਾਂ ਤੋਂ ਬਿਨਾਂ ਉਸ ਕਿਲ੍ਹੇ ਵਿੱਚ ਪ੍ਰਵੇਸ਼ ਕਰ ਗਿਆ, ਜੀਂਦਾ ਨਹੀਂ, ਨਿਗਾਹ ਨਹੀਂ, ਬੜਾ ਦੁਖੀ ਹੈ। ਕਿਲ੍ਹੇ ਚੋਂ ਨਿਕਲਣਾ ਚਾਹੁੰਦਾ ਹੈ, ਕੋਈ ਉਪਾਅ ਨਾ ਦੇਖ ਕੇ, ਕਿਉਂਕਿ 84 ਦਰਵਾਜ਼ੇ ਹਨ, ਇੱਕ ਖੁੱਲ੍ਹਾ ਅਤੇ 83 ਬੰਦ। ਉੱਚੀ ਉੱਚੀ ਹਾਕਾਂ ਮਾਰਨੀਆਂ ਸ਼ੁਰੂ ਕੀਤੀਆਂ, ਮੇਰੇ 'ਤੇ ਤਰਸ ਖਾਓ, ਰਹਿਮ ਖਾਓ, ਕੋਈ ਮੈਂ ਬੜਾ ਦੁਖੀ ਹਾਂ, ਮੈਂ ਇਸ ਕਿਲ੍ਹੇ ਵਿੱਚੋਂ ਕਿਵੇਂ ਆਜ਼ਾਦ ਹੋਵਾਂ। ਉਹਦੀ ਦੁੱਖ ਭਰੀ ਆਵਾਜ਼ ਬਾਹਰੋਂ ਕਿਸੇ ਰਹਿਮ ਦਿਲ ਆਦਮੀ ਨੇ ਸੁਣੀ, ਸੁਣ ਕੇ ਕਹਿਣ ਲੱਗਾ, ਇਹਦਾ ਇੱਕ ਦਰਵਾਜ਼ਾ ਖੁੱਲ੍ਹਾ, ਕਿਉਂ ਨਹੀਂ ਉਸ ਥਾਈਂ ਬਾਹਰ ਨਿਕਲ ਜਾਂਦਾ। ਅੰਦਰਲੇ ਨੇਤਰਹੀਨ ਪੁਰਸ਼ ਨੇ ਕਿਹਾ, ਮੇਰੇ ਨਿਗਾਹ ਨੇ ਮੈਨੂੰ ਦੀਦਾ ਨਹੀਂ, ਬਹੁਤੇ ਦਰਵਾਜ਼ੇ ਬੰਦ, ਇੱਕ ਖੁੱਲ੍ਹਾ, ਜਿਵੇਂ ਦਿਸੇ ਬਿਨਾਂ ਅੱਖਾਂ ਤੋਂ, ਕੋਈ ਉਪਾਅ ਦੱਸੋ, ਫਿਰ ਮੈਂ ਸ਼ਾਇਦ ਇੱਥੋਂ ਨਿਕਲ ਜਾਵਾਂ, ਆਜ਼ਾਦ ਹੋ ਜਾਵਾਂ। ਉਸਨੇ ਸੋਚੇ, ਵਾਕਈ ਗੱਲ ਠੀਕ ਹੈ, ਜੇਕਰ ਨਿਗਾਹ ਨਾ ਹੋਵੇ ਕਿੰਨਾ ਦੁਖੀ ਹੁੰਦਾ। ਹਾਂ, ਉਸਨੇ ਸੋਚ ਕੇ ਦੱਸਿਆ, ਫਿਰ ਇਉਂ ਕਰ ਤੂੰ, ਜੇ ਤੇਰੇ ਨਿਗਾਹ ਨਹੀਂ, ਕੰਧ ਨੂੰ ਹੱਥ ਲਾ ਦੂੰ। ਗੋਲ ਸ਼ਕਲ ਦਾ ਕਿਲ੍ਹਾ ਹੈ, ਇਸਦੇ 84 ਦਰਵਾਜ਼ੇ ਹਨ ਸਾਰੇ ਜੀ, ਇੱਕ ਖੁੱਲ੍ਹਾ ਅਤੇ ਬਾਕੀ ਬੰਦ ਹਨ। ਹੋ ਸਕਦਾ ਹੈ ਤੂੰ ਫਿਰਦਾ ਫਿਰਦਾ ਟੋਹ ਕੇ, ਜਦੋਂ ਖੁੱਲ੍ਹਾ ਦਰਵਾਜ਼ਾ ਆਊਗਾ, ਉਸ ਦੀ ਬਾਹਰ ਨਿਕਲ, ਆਜ਼ਾਦ ਹੋ ਜਾਏਗਾ, ਸੁਖੀ ਹੋ ਜਾਏਗਾ। ਉਸਨੇ ਐਸਾ ਹੀ ਕੀਤਾ, ਕੰਧ ਨਾਲ ਹੱਥ ਲਗਾ ਲਿਆ, ਫਿਰਨਾ ਸ਼ੁਰੂ ਕੀਤਾ, ਟੁੰਦਾ ਟੁੰਦਾ, ਜਿਹੜਾ ਦਰਵਾਜ਼ਾ ਆਉਂਦਾ ਹੈ ਬੰਦ, ਜਿਹੜਾ ਆਵੇ ਬੰਦ। ਅਖੀਰ ਜਦੋਂ ਖੁੱਲ੍ਹਾ ਦਰਵਾਜ਼ਾ ਆਇਆ, ਦੇਨੇਤ ਨਾਲ ਉਸਦੇ ਸਿਰ ਵਿੱਚ ਖੁਰ ਪਾਉਣ ਲੱਗ ਪਈ, ਕੰਧ ਨਾਲ ਹੱਥ ਛੱਡ ਕੇ ਸਿਰ ਵਿੱਚ ਖੁਰ ਕਰਨ ਲੱਗ ਪਿਆ, ਕਦਮ ਵੀ ਪੱਟੀ ਗਿਆ। ਨਤੀਜਾ ਕੀ ਹੋਇਆ? ਉਹ ਖੁੱਲ੍ਹਾ ਦਰਵਾਜ਼ਾ ਲੰਘ ਕੇ ਖੁਰ ਕਰਦੇ ਗਏ, ਕਿਉਂ ਉਹਨੂੰ ਟੋਹ ਨਾ ਸਕਿਆ ਹੱਥ ਨਾਲ, ਹੱਥ ਤਾਂ ਸਿਰ ਵਿੱਚ ਸੀ ਖੁਰ ਕਰਨ ਵੇ, ਜਿਉਂ ਜਦੋਂ ਲੰਘ ਗਿਆ ਫਿਰ ਕੰਧ ਨੂੰ ਹੱਥ ਲਾ ਦੇ, ਫਿਰ ਜਿਹੜਾ ਆਵੇ ਬੰਦ ਦਰਵਾਜ਼ਾ, ਜਿਹੜਾ ਬੰਦ। ਬੜਾ ਦੇਰ ਇਉਂ ਫਿਰਦੇ ਫਿਰਦੇ ਫਿਰ ਦੁਖੀ ਹੋ ਕੇ ਉੱਚੀ ਉੱਚੀ ਨਵਾਜ਼ਾਂ ਮਾਰ, ਰਹਿਮ ਖਾਓ, ਤਰਸ ਖਾਓ। ਕੀ ਕੋਈ ਤਰਸ ਵਾਲਾ ਬੰਦਾ ਨਹੀਂ ਦੁਨੀਆਂ ਵਿੱਚ? ਮੇਰੇ 'ਤੇ ਰਹਿਮ ਖਾਓ, ਕਿੰਨਾ ਦੁਖੀ ਹਾਂ ਮੈਂ, ਕਿੱਦਾਂ ਫਿਰ ਰਿਹਾ। ਉਹੀ ਪੁਰਜੀ ਨੇ ਪਹਿਲਾਂ ਦੱਸਿਆ ਸੀ, ਕਿਹਾ ਤੈਨੂੰ ਜਿਹੜੀ ਜੁਗਤੀ ਦੱਸੀ ਸੀ ਬਿਲਕੁਲ ਠੀਕ ਸੀ, ਜੇਕਰ ਤੂੰ ਉਸ 'ਤੇ ਅਮਲ ਕਰਦਾ ਹੁਣ ਆਜ਼ਾਦ ਹੋ ਜਾਂਦਾ। ਇਹ ਕਿਲ੍ਹੇ 'ਚੋਂ ਬੰਧਨ 'ਚੋਂ ਬਾਹਰ ਨਿਕਲ ਜਾਂਦਾ। ਕੋਈ ਗਲਤੀ ਕਰ ਬੈਠਾ ਹੋਊਗਾ ਉਹ ਕਹਿਣਗੇ ਫਿਰਦਾ ਉਦੋਂ ਦਾ ਹੀ ਹੈ। ਜੇ ਫਿਰਦੇ ਤਾਂ ਕੋਈ ਗਲਤੀ ਕਰ ਬੈਠਾ ਹੋਏਗਾ, ਸੋਚ ਜ਼ਰਾ, ਉਹਨੂੰ ਯਾਦ ਆਇਆ ਵੀ ਹਾਂ ਇੱਕ ਦਫ਼ਾ ਮੈਂ ਸਿਰ ਵਿੱਚ ਖੁਰ ਕਰਨ ਲੱਗਿਆ ਸੀ ਤਾਂ ਮੇਰਾ ਹੱਥ ਚੱਲਦਾ, ਜਦ ਉਦੋਂ ਹੀ ਖੁੱਲ੍ਹਾ ਦਰਵਾਜ਼ਾ ਲੰਘ ਗਿਆ ਹੋਵੇ। ਦ੍ਰਿਸ਼ਟਾਂ ਮਿਸਾਲ ਹੈ, ਵਾਹਿਗੁਰੂ ਅੰਤਰਜਾਮੀ ਨੇ ਸੰਸਾਰ ਰੂਪੀ ਕੇ ਕਿਲ੍ਹਾ ਬਣਾਇਆ ਜਿਹਦੇ ਵਿੱਚ 84 ਲੱਖ ਜੋਨ ਰੱਖੀ, ਜਿਹਨਾਂ ਵਿੱਚੋਂ ਇੱਕ ਇਕੱਠ 84 ਲੱਖ ਦਾ ਬੰਧਨ ਔਰ ਇੱਕ ਮਾਰਗ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਰੱਖਿਆ। ਕਾਹਦੇ ਵਾਸਤੇ? ਇਸ ਚਿੱਤਰ ਚੋਂ ਨਿਕਲਣ ਵਾਸਤੇ, ਦੁੱਖਾਂ ਤਕਲੀਫਾਂ ਆਦੀਆਂ ਵਿਆਧੀਆਂ ਉਪਾਧੀਆਂ ਤੋਂ ਛੁਟਕਾਰਾ ਪਾਉਣ ਵਾਸਤੇ, ਮੁਕਤ ਹੋਣ ਵਾਸਤੇ, ਤਮਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ ਇਹ ਦਰਵਾਜ਼ਾ ਖੁੱਲ੍ਹਾ ਰੱਖਿਆ। ਬਾਕੀ ਦੇ ਗੇਟ ਬੰਦ ਹਨ, ਕਿਉਂ? ਉਹਨਾਂ ਨੂੰ ਅਧਿਕਾਰ ਨਹੀਂ, ਉਹਨਾਂ ਨੂੰ ਸਮਝ ਨਹੀਂ, ਉਹਨਾਂ ਨੂੰ ਵਿਚਾਰ ਨਹੀਂ, ਉਹਨਾਂ ਨੂੰ ਸੋਚਣ ਦੀ ਸ਼ਕਤੀ ਨਹੀਂ। ਹਾਂ, ਉਹਨਾਂ ਨੂੰ ਤੁਰਨਾ ਤਾਂ ਹੈ, ਮੋਹ ਮਮਤਾ ਦੁੱਖ ਸੁੱਖ ਭੁੱਖ ਪਿਆਸ ਗਰਮੀ ਸਰਦੀ ਇੰਨੀਆਂ ਗੱਲਾਂ ਤਾਂ ਹਨਗੀਆਂ, ਲੇਕਿਨ ਵਿਚਾਰ ਸ਼ਕਤੀ ਨਹੀਂ, ਉਹਨਾਂ ਨੂੰ ਸੋਚਣੀ ਨਹੀਂ ਹੈ, ਸੋਚਣ ਦੀ ਤਾਕਤ ਨਹੀਂ ਹੈ, ਇਸ ਕਰਕੇ ਉਹ ਬੰਦ ਹਨ। ਇਹ ਮਾਨਕ ਨੂੰ ਹੀ ਪ੍ਰਾਪਤ ਹੈ, ਇਸ ਕਰਕੇ ਹੀ ਇਸ ਮਾਨਕ ਦੇ ਵੀ ਇਤਨੀ ਜ਼ਿਆਦਾ ਵਡਾਈ ਇਸ ਮਨੁੱਖਾ ਦੇ ਵਿੱਚ ਆ ਕੇ ਵੀ, ਜੇਕਰ ਇਸਨੇ ਫਿਰਦਿਆਂ ਫਿਰਦਿਆਂ ਫਿਰ ਇਸ ਮਾਨਕ ਦੇ ਰੂਪੀ ਦਰਵਾਜ਼ਾ ਜੋ ਖੁੱਲ੍ਹਾ ਹੈ ਪ੍ਰਭੂ ਪ੍ਰਾਪਤੀ ਵਾਸਤੇ, ਸੇਵਾ ਸਤਸੰਗ ਭਗਤੀ ਕਰਨ ਵਾਸਤੇ ਇਹ ਦਰਵਾਜ਼ਾ ਖੁੱਲ੍ਹਾ, ਇਸ ਦੁਆਰਾ ਹੀ ਛੁਟਕਾਰਾ ਹੋਣਾ 84 ਦੇ ਜਿਹੜੇ ਤੋਂ। ਜੇ ਇਸਦੇ ਵਿੱਚ ਵੀ ਇਸਨੇ ਇਸਦੇ ਮਨ ਰੂਪੀ ਸਿਰ ਵਿੱਚ ਵਿਕਾਰਾਂ ਰੂਪੀ ਖੁਰ ਖੋਈ ਗਈ, ਉਸੇ ਖੁਰਕ ਵਿੱਚ ਇਹ ਸਮਾਂ ਗੁਜ਼ਾਰ ਦਿੱਤਾ, ਫਿਰ ਉਸੇ 84 ਵਿੱਚ ਫਿਰ ਪੈ ਜਾਣੀ। ਕੁਛ ਮਾਨਕ ਦਿਨ ਧਾਰ ਕੇ ਕੁਛ ਹਾਸਲ ਨਾ ਕੀਤਾ ਇਸ ਤੋਂ, ਜੇ ਆਇਆ ਜਿਹਾ ਨਾ ਆਇਆ, ਜਿਸ ਚੱਕਰ ਚੋਂ ਨਿਕਲਿਆ ਸੀ ਉਸੇ ਕਹਾਣੀ ਫਿਰ ਜਾ ਰਿਹਾ, ਕੀ ਨਿਕਲਣ ਦਾ ਫਾਇਦਾ ਹੋਇਆ? ਇਸ ਕਰਕੇ ਇਸ ਮਾਨਕ ਦੇ ਦੁਰਲੱਭ ਦੱਸਿਆ ਹੈ, ਕਬੀਰ ਮਾਨ ਜਮ ਦੁਰਲੱਭ ਹੈ ਵਤਨ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੁਇੰਗਰੇ ਬਹੁ ਨਾ ਲਾਗੇਗਾ। ਇਹ ਦੁਰਲੱਭ ਹੈ, ਪਰ ਇਸ ਦੇ ਵਿੱਚ ਆ ਕੇ ਜੇ ਸਤਸੰਗ, ਇਹ ਉਦੋਂ ਦੁਰਲੱਭ ਹੈ ਸਤਸੰਗ ਦੁਆਰਾ ਗੁਰੂ ਸ਼ਰਨ ਪ੍ਰਾਪਤ ਹੋ ਜਾਣੀ ਉਦੋਂ ਦੁਰਲੱਭ ਹੈ, ਵਹਿਰ ਦਾ ਭਜਨ ਕਰਨਾ ਉਦੋਂ ਦੁਰਲੱਭ ਹੈ, ਭਜਨ ਕਰਦੇ ਕਰਦੇ ਜਦੋਂ ਇਸਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਫਿਰ ਦਾ ਜਨਮ ਕੱਢਿਆ ਗਿਆ, ਤਾਂ ਇੱਥੋਂ ਹੀ ਸ਼ੁਰੂ ਹੋਣਾ। ਇਸ ਕਰਕੇ ਅਨੇਕਾਂ ਜੋਨਿਆਂ 'ਚ ਫਿਰਦੇ ਫਿਰਦੇ ਨੂੰ ਇਹ ਮਨੁੱਖ ਦੇ ਬੜੀ ਮੁਸ਼ਕਿਲ ਪ੍ਰਾਪਤ ਹੋਈ ਹੈ। ਬਹੁਤੇ ਚੁੱਕ ਫਿਰਦੇ ਫਿਰਦੇ, ਬਹੁਤੇ ਚੁੱਕ ਫਿਰਦੇ ਫਿਰਦੇ,
ਬਹੁਤੇ ਚੁੱਕ ਫਿਰਦੇ ਫਿਰਦੇ, ਬਹੁਤੇ ਚੁੱਕ ਫਿਰਦੇ ਫਿਰਦੇ।
ਦੇਰ ਬਾਅਦ ਇਸ ਨੂੰ ਹੱਥ ਆਈ, ਕਈ ਜਨਮ ਸੇ ਕੀਟ ਪਤੰਗਾ, ਕਈ ਜਨਮ ਗਜਮੀਨ ਉਪਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਤ ਦੁਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਰ ਇਹ ਦੇਸ਼ ਮਿਲੀ, ਕੀੜੇ ਪਤੰਗੇ ਆਤੀ ਖੋਰੇ। ਉੱਠ ਵੈਲ ਅਨੇਕਾਂ ਜੋਨੀਆਂ ਨੂੰ ਪ੍ਰਾਪਤ ਹੋ ਕੇ ਫਿਰ ਕਿਤੇ ਮਾਨੁਖ ਦੇ ਵਿੱਚ ਆਇਆ ਇਹ ਮਨੁੱਖਾਂ ਦੇ ਰੂਪੀ ਦਰਵਾਜ਼ਾ ਗੁਰੂ ਪ੍ਰਾਪਤੀ ਵਾਸਤੇ, ਮੁਕਤ ਵਾਸਤੇ, ਤਮਾਮ ਦੁੱਖਾਂ ਨੂੰ ਛੁਟਕਾਰਾ ਪਾਉਣ ਵਾਸਤੇ ਖੁੱਲ੍ਹਾ ਹੈ। ਅਗਰ ਇਸ ਵਿੱਚ ਆ ਕੇ ਹੈਵਾਨੀ ਜ਼ਿੰਦਗੀ ਬਸਰ ਕਰਕੇ ਚਾਰ ਦਿਨ ਮੰਦਰ ਗਿਆ, ਕੀ ਹਾਸਲ ਹੋਇਆ? ਕੁਛ ਹਾਸਲ ਨਾ ਹੋਇਆ। ਚਿੱਤਰਕੇਤੂ ਰਾਜਾ ਉਹਦੇ ਪੁੱਤਰ ਨਹੀਂ ਸੀ। ਮਹਾਤਮਾ ਨੂੰ ਕਹਿਣ ਲੱਗਿਆ ਕਿਰਪਾ ਕਰੋ। ਪੁੱਤਰ ਦੀ ਦਾਸ ਕਹਿਣ ਲੱਗੇ ਰਾਜਨ ਪੁੱਤਰ ਕਿਹੜਾ ਸੁਖ ਸਰੂਪ ਹੈ? ਨਹੀਂ ਮਹਾਰਾਜ ਕਿਰਪਾ ਕਰੋ। ਕਹਿਣਾ ਕਰੋੜ ਰਾਣੀ ਹੈ, ਇਹਦੇ ਬਾਵਜੂਦ ਵੀ ਪੁੱਤਰ ਨਹੀਂ। ਬੜੇ ਬੜੇ ਉਮਰਾਂ ਹੁੰਦੀਆਂ। ਕਹਿਣ ਲੱਗੇ ਸੁਖ ਸਰੂਪ ਨਹੀਂ ਹੈ। ਉਸਨੇ ਕਹਿਣ ਤੇਰਾ ਮੈਂ ਬਸ ਮੈਂ ਸੰਸਾਰ ਤੇ ਸਪੁੱਤਾ ਕਰਾ ਲਾਂ, ਫਿਰ ਭਾਵੇਂ ਉਹ ਮੇਰੇ ਤੋਂ ਹੀ ਹੋ ਜਾਵੇ। ਕਹਿਣਗੇ ਚੰਗਾ ਜੇ ਇਹੋ ਜਿਹੀ ਗੱਲ ਹੈ, 8 ਦਿਨ ਦੀ ਉਮਰ ਉਹਦੀ ਮਿਲਦਾ ਜਾਊ। ਕੁਛ ਵੀ ਹੋਵੇ ਕਹਿਣ ਲੱਗਾ, ਪਰ ਮੈਂ ਇਹਨੂੰ ਇਹ ਤਾਂ ਨਹੀਂ ਕਹਿਣੇ ਰੋਣ ਪੁੱਤਾਂ ਮਰ ਗਏ। ਕਹਿੰਦੇ ਉਹ ਤਾਂ ਬ੍ਰਹਮ ਗਿਆਨ ਰੂਪੀ ਪੁੱਤਰ ਦੀ ਗੱਲ ਕਰਦੇ ਨੇ, ਜਿਹਨੂੰ ਪਾ ਕੇ ਦੀ ਕਲਿਆਣ ਹੁੰਦੀ ਹੈ। ਇਹਨਾਂ ਪੁੱਤਾਂ ਨੇ ਥੋੜ੍ਹਾ ਕਲਿਆਣ ਕਰਨੀ, ਇਹ ਤਾਂ ਨਰਕਾਂ ਸਿੱਟਣ ਵਾਲੇ, ਦੁਨੀਆਂ ਨੂੰ ਸਮਝ ਨਹੀਂ ਆਇਆ ਇਹਨਾਂ ਦੀ ਵਾਪਸੀ ਕਹੀਆਂ। ਸ਼ਾਸਤਰ ਵਿੱਚ ਜਿਹੜਾ ਲਿਖਿਆ ਉਹਦਾ ਮਤਲਬ ਇਹ ਹੈ, ਬ੍ਰਹਮ ਗਿਆਨ ਰੂਪੀ ਪੁੱਤਰ ਪੈਦਾ ਕਰਕੇ ਫਿਰ ਜਾਣ ਮਨ ਦੀ ਨਿਵਿਰਤੀ ਹੁੰਦੀ ਹੈ। ਇਉਂ ਕਰਕੇ ਬਹੁਤ ਉਸਨੂੰ ਸਮਝਾਇਆ, ਉਹ ਨਹੀਂ ਮੰਨਿਆ ਉਸਨੇ। ਇਉਂ ਕਰਕੇ ਅਖੀਰ ਪੁੱਤਰ ਹੋ ਗਏ, ਜਿਸ ਛੋਟੀ ਰਾਣੀ ਦੇ ਪੁੱਤਰ ਹੋਇਆ। ਸੋ ਪੁੱਤਰ ਹੋਣ ਤੇ ਲੱਖਾਂ ਕਰੋੜਾਂ ਰੁਪਏ ਦੀਆਂ ਵਧਾਈਆਂ ਵੰਡੀਆਂ ਗਈਆਂ, ਜੋ ਕੁਛ ਹੁੰਦਾ ਹੁੰਦਾ। ਜਿਹੜੀਆਂ ਦੂਜੀਆਂ ਰਾਣੀਆਂ ਸਨ ਉਹਨਾਂ ਸੋਚਿਆ ਇਹਦੇ ਪੁੱਤਰ ਹੋ ਗਏ, ਇਹਦੀ ਗੁੱਡੀ ਚੜ੍ਹ ਗਈ। ਉਹਨਾਂ ਨੇ ਮੌਕਾ ਤਾੜ ਕੇ, ਮੌਕਾ ਪਾ ਕੇ ਉਸ ਲੜਕੇ ਨੂੰ ਕਿਸੇ ਤਰੀਕੇ ਦਰਵਿਓ ਦੇ ਦਿੱਤੀ। 8 ਦਿਨ ਦੀ ਉਮਰ ਸੀ, ਇਹ ਮਰ ਗਿਆ। ਰਾਜਾ ਕੰਧਾਂ ਨਾਲ ਟਕਰਾ ਮਾਰਦਾ ਹੈ, ਫਿਰਦੇ ਫਿਰਦੇ ਫਿਰ ਆ ਗਏ ਮਹਾਤਮਾ। ਕਹਿਣਾ ਕੀ ਗੱਲ ਹੈ ਰਾਜਨ? ਕਹਿਣਾ ਮਹਾਰਾਜ ਪੁੱਤਰ ਹੋਇਆ ਸੀ, ਮਰ ਗਿਆ। ਕਹਿ ਤੈਨੂੰ ਕਿਹਾ ਤਾਂ ਸੀ ਸੁਖ ਸਰੂਪ ਨਹੀਂ, ਇਸ ਕਰਕੇ ਉਮਰ ਵੀ ਥੋੜ੍ਹੀ ਹੋਊਗੀ। ਇਉਂ ਤੂੰ ਮੰਨੀ ਗੱਲ? ਕਹਿੰਦੇ ਮਹਾਰਾਜ ਕਿਹਨਾਂ ਜਿਉਂਦਾ ਕਰ ਦੋ, ਮੈਂ ਦੋ ਗੱਲਾਂ ਕਰਨਾ ਇਹਦੇ। ਫਿਰ ਕੀ ਹੋਏਗਾ? ਕਹਿੰਦੇ ਬਸ ਦੋ ਗੱਲਾਂ ਕਰ ਲੈਣ, ਤੂੰ ਕਿਹੜਾ ਜਿਉਂਦਾ ਕਰਕੇ ਮੇਰੇ ਨਾਲ ਗੱਲਾਂ ਕਰਾ ਦੋ ਦੋ। ਚੰਗਾ, ਕਹਿਣਾ ਕਰ ਲੈ। ਪਰ ਉਹ ਲੜਕਾ ਜਿਉਂਦਾ ਹੋ ਗਿਆ। ਕਹਿਣਾ ਕਰ ਲੈ ਜਿਹੜੀਆਂ ਗੱਲਾਂ ਕਰਨੀਆਂ। ਗੱਲਾਂ ਕਰਨ ਲੱਗਿਆ ਉਹ ਕਹਿਣ ਲੱਗਾ, ਕਈ ਦਫ਼ਾ ਤੂੰ ਮੇਰਾ ਪੁੱਤਰ ਬਣਿਆ, ਮੈਂ ਤੇਰਾ ਪੁੱਤਰ ਬਣਿਆ, ਤੂੰ ਮੇਰਾ ਪੁੱਤਰ ਬਣਿਆ, ਮੈਂ ਤੇਰਾ ਪੁੱਤਰ ਬਣਿਆ। ਕਈ ਵਾਰ ਇਹੋ ਜਿਹੀ ਗੱਲ ਹੁੰਦੀ ਚਲੀ ਆਈ ਹੈ। ਕਹਿੰਦਾ ਇਹੋ ਜਿਹਾ ਸਿਲਸਿਲਾ ਕੀ ਇਹਦੇ ਵਿੱਚ ਰਿਹਾ ਪਿਆ? ਤਾਂ ਸੁਪਨੇ ਦੀ ਖੇਡ ਹੈ। ਹਾਂ, ਅਸਲ ਤਾਂ ਭਜਨ ਦੇ ਵਿੱਚ ਹੈ। ਇਹ ਗੱਲਾਂ ਤਾਂ ਯਾਨੀ ਬੇਵਿਚਾਰੇ ਪੁਰਸ਼ਾਂ ਦੇ ਦਿਲਾਂ ਦੇ ਵਿੱਚ ਵਸੀਆਂ ਹੁੰਦੀਆਂ ਹਨ, ਜਿਹਨਾਂ ਨੂੰ ਹੈਵਾਨਾਂ ਵਰਗੀ ਹੀ ਵਿਚਾਰ ਪ੍ਰਾਪਤ ਹੁੰਦੀ। ਕਿਉਂਕਿ ਖਾਣਾ ਪੀਣਾ ਹੱਸਣਾ ਖੇਡਣਾ ਇਹ ਤਾਂ ਪਸ਼ੂਆਂ ਵਿੱਚ ਵੀ ਪਾਇਆ ਜਾਂਦਾ, ਬਲਕਿ ਇਨਸਾਨ ਦਾ ਉਹਨੂੰ ਜ਼ਿਆਦਾ ਖੁੱਲ੍ਹ ਡੁੱਲ ਨਾਲ ਪ੍ਰਾਪਤ ਹੁੰਦਾ। ਕਿਸੇ ਇਨਸਾਨੀਅਤ ਲੈਕਚਰ ਅਸੀਂ ਜੋਨ ਦਾ ਬਾਦਸ਼ਾਹ ਕਹਾ ਕੇ ਇਹਨੇ ਕੀ ਵਡਿਆਈ ਪਾਈ? ਸੋ ਇਸ ਵਾਸਤੇ ਹੀ ਗੁਰੂ ਜੀ ਦੱਸਦੇ ਨੇ ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਸੰਖ ਕੁੜਾਏ ਨੇ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਸੰਖ ਕੁੜਾਏ ਨੇ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਸੰਖ ਕੁੜਾਏ ਨੇ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਸੰਖ ਕੁੜਾਏ ਨੇ। ਆਏ
ਦੇ ਪੰਛ
ਬਾਪ ਕਤ ਕੇਰਾ ਜਦੋਂ ਥਾਵੋਂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਗਮ ਉਪਾਏ ਤੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗੁਣ ਮੇਰੇ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਸੁਲੀ ਮੈਂ ਆਏ ਕੇਤੇ ਪੰਖ ਉਡਾ ਕਈ ਦਫ਼ਾ ਬਹੁਤ ਲੰਮੀਆਂ ਲੰਮੀਆਂ ਨਾਗਾਂ ਦੀਆਂ ਜੂਨੀਆਂ ਵੀ ਸੱਪਾਂ ਦੀਆਂ ਜੂਨੀਆਂ ਵਿੱਚ ਵੀ ਫਿਰਦੇ ਔਰ ਕਿਤੇ ਕਿਤੇ ਕਰੋੜਾਂ ਆਦਿ ਬਰਸਾਂ ਦੀਆਂ ਉਭਰਾਂ ਵਾਲੇ ਗਾਵਾਂ ਦੀਆਂ ਜੂਨੀਆਂ ਵੀ ਪ੍ਰਾਪਤ ਕੀਤੀ ਪਰ ਕਿਤੇ ਵਿਸਰਾਮ ਨਾ ਪ੍ਰਾਪਤ ਹੋਇਆ ਨਾਨਕ ਦੇ ਰੂਪੀ ਖੁੱਲ੍ਹਾ ਦਰਵਾਜ਼ਾ ਹੱਥ ਆਇਆ ਇਸ ਦੇ ਵਿੱਚ ਆ ਕੇ ਜੋ ਹੋਰ ਜੂਨੀਆਂ ਵਿੱਚ ਗੱਲਾਂ ਆਈਆਂ ਜਾਂਦੀਆਂ ਹਨ ਪੁੱਤਰ ਧੀਆਂ ਮਮਤਾ ਲੜਨਾ ਫਿਰਨਾ ਜੇ ਸਿਰਫ ਮਾਨੁਖ ਦੇ ਵਿੱਚ ਇਹੀ ਕੁਛ ਕੀਤਾ ਹੋਰ ਕੁਛ ਨਾ ਕੀਤਾ ਮਾਨੁਖ ਦੇ ਜੋ ਤਮਾਮ ਦੁਨੀਆਂ ਦਾ ਬਾਦਸ਼ਾਹ ਦੇਹੀ ਹੈ ਅਤੇ ਇਸਨੂੰ ਬਾਦਸ਼ਾਹ ਦੇਹੀ ਕੈਸੇ ਕਿਹਾ ਜਾ ਸਕਦਾ ਉਹ ਤਮਾਮ ਦੁਨੀਆਂ ਦਾ ਬਾਦਸ਼ਾਹ ਕੈਸੇ ਫਿਰ ਕਹਾ ਸਕਦਾ ਹੈ ਤਾਂ ਫਿਰ ਐਂ ਕਰਤੂਤ ਪਸ਼ੂ ਕੀ ਮਾਨਸ ਜਾਤ ਬਹੁਤ ਪ੍ਰਚਾਰ ਕਰੇ ਜਾਤੀ ਤਾਂ ਮਨੁੱਖ ਦੀ ਹੈ ਲੇਕਿਨ ਕਰਤੂਤ ਤਾਂ ਕਰਤਾ ਪਵੇ ਜੈਨ ਹੈ ਇਹ ਬਾਦਸ਼ਾਹ ਤਮਾਮ ਜੋਨੀਆਂ ਦਾ ਇਹ ਤਾਂ ਗੱਲ ਘਟੀ ਨਾ ਇਸ ਕਰਕੇ ਹੀ ਬਾਣੀ ਉਹ ਦੱਸਦੀ ਹੈ ਤਾਂ ਕੰਮ ਪਸ਼ੂਆਂ ਵਾਲੇ ਕਰਦੇ ਕਰਦੇ ਮਨੁੱਖ मानस जात लोग प्रचार करे दिन रात। हां इस करके मानक दे तमाम जोनियां दा बादशाह दे ही दा खिताब जो तेनू मिलिया है इस वास्ते ता नहीं सेंडिंग ते भी मेरी इस वास्ते नहीं मिले है तो उन्हां नूं भी प्राप्त पर मानक दे दा परम प्रयोजन ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਉਂ ਦੱਸਦੇ ਹਨ ਇਹੋ ਤੇਰੀ ਵਾਰੀ ਹੈ ਗੋਬਿੰਦ ਚਲਕਦਾ ਚਮਕਦਾ ਦਮਕਦਾ ਦੀਂਦਾ ਹੈ ਪਰ ਮਾਂ ਜਾਂ ਪਿਤਾ ਉਸਨੂੰ ਰੋਕਦੇ ਹਨ। ਬੱਚਾ ਅੱਗ ਵਿੱਚ ਹੱਥ ਪਾਉਂਦਾ ਹੈ ਦੇਖਣ ਨੂੰ ਚੰਗੀ ਲੱਗਦੀ ਹੈ ਪਰ ਮਾਤਾ ਪਿਤਾ ਰੋਕਦੇ ਹਨ ਛੱਡ ਜਾਏਗਾ। ਸੱਪ ਨੂੰ ਹੱਥ ਪਾਇਆ ਡੰਗ ਮਾਰ ਕੇ ਖਤਮ ਕਰਦਾ ਹੈ। ਇਸੇ ਤਰ੍ਹਾਂ ਕਿੱਥੇ ਬੱਚੇ ਦੀ ਅੱਗ ਕਿੱਥੇ ਬਜ਼ੁਰਗਾਂ ਦੀ ਅੱਗ। ਇਸੇ ਤਰ੍ਹਾਂ ਗੁਰੂ ਦੀ ਅਕਲ ਔਰ ਸਿੱਖ ਦੀ ਅਕਲ। ਆਮ ਲੋਕਾਂ ਦੀ ਅਕਲ ਦਾ ਕਹਿਣਾ ਹੀ ਕੀ ਹੈ। ਇਸ ਕਰਕੇ ਗੁਰੂ ਦੀ ਅਕਲ ਗੁਰੂ ਦੀ ਅਕਲ ਨੂੰ ਗੁਰਮਤ ਕਹਿੰਦੇ ਹਨ, ਆਮ ਲੋਕਾਂ ਦੀ ਅਕਲ ਨੂੰ ਮਨਮਤ ਕਹਿੰਦੇ। ਮਨ ਦੀ ਮਤ ਦੁੱਖਾਂ ਵਿੱਚ ਗਰਾਉਣ ਵਾਲੀ ਹੈ, ਗੁਰੂ ਦੀ ਮਤ ਦੁੱਖਾਂ ਚੋਂ ਕੱਢਣ ਵਾਲੀ ਹੈ। ਜਿਹੜਾ ਬੱਚਾ ਆਪਣੇ ਸਿਆਣੇ ਬਜ਼ੁਰਗ ਦਾ ਕਿਹਾ ਮੰਨੇ, ਉਹਦੇ ਕਹੇ ਅਨੁਸਾਰ ਅੱਛੀ ਐਜੂਕੇਸ਼ਨ ਹਾਸਲ ਕਰੇ ਜਾਂ ਚੰਗੇ ਚੰਗੇ ਗੁਣ ਹਾਸਲ ਕਰੇ, ਉਹ ਇੱਕ ਦਿਨ ਚੰਗਾ ਉੱਚਾ ਵੱਡਾ ਬੰਦਾ ਬਣ ਜਾਂਦਾ। ਇਸੇ ਤਰ੍ਹਾਂ ਹੀ ਪਰਮਾਰਥਕ ਨਿਗਾਹ 'ਤੇ ਜਿਹੜਾ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ, ਆਪਣੇ ਮਨ ਦੀ ਛੋਟੀ ਜਿਹੀ ਮਤ ਨੂੰ ਤਿਆਗਦਾ ਹੈ, ਉਹ ਨੁਕਤਾ ਪਰਮਾਰਥਕ ਨੁਕਤਾ ਨਿਗਾਹ 'ਤੇ ਇੱਕ ਦਿਨ ਬਹੁਤ ਉੱਚ ਕੋਟੀ ਦਾ ਬੰਦਾ ਬਣ ਜਾਂਦਾ। ਬਾਲਮੀਕ, ਰਵਿਦਾਸ, ਕਵੀ ਇਸੀ ਤਰ੍ਹਾਂ ਬਣਿਆ, ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਬਣੇ। ਤਯੋਂ ਕਰਕੇ ਗੁਰੂ ਦੀ ਮਤ ਕਹਿੰਦੀ ਹੈ, ਭਈ ਪ੍ਰਾਪਤ ਮਾਨੁਕ ਦੇ ਵਰੀਆ ਗੋਬਿੰਦ ਵੇਣ ਕੀ ਹੈ ਤੇਰੀ ਵਰੀਆ। ਮਾਨੁਕ ਤਨ ਦਾ ਪਰਮ ਪ੍ਰਯੋਜਨ ਈ ਟੈਂਡਿੰਗ ਟੈਂਪ ਵੀ ਮੇਰੀ ਦਹੀ ਨਹੀਂ ਹੈ, ਨਹੀਂ ਇਹਦਾ ਮਤਲਬ ਖਾਓ ਪੀਓ ਆਨੰਦ ਉਡਾਓ ਇਹੀ ਨਹੀਂ ਪੁੱਛਿਆ। ਤੇ ਮਨੁੱਖਾ ਦੇ ਦਾ ਪ੍ਰਯੋਜਨ ਤਾਂ ਹੈ ਵਾਹਿਗੁਰੂ ਦਾ ਭਜਨ ਕਰੋ। ਉਹ ਕਿਵੇਂ ਹੁੰਦਾ? ਮਿਲ ਸਾਧ ਸੰਗਤ ਹਜ ਕੇਵਲ ਸਤਸੰਗਤ ਪਹਿਲੇ ਮਾਨੁਕ ਦੇ ਮਿਲ ਜਾਏ, ਉਸ ਤੋਂ ਵੱਡੇ ਭਾਗ ਹੁਣ ਇਸ ਨੂੰ ਸਤਸੰਗ ਦੀ ਪ੍ਰਾਪਤੀ ਹੋ ਜਾਵੇ। ਜਿਵੇਂ ਦੁਨਿਆਵੀ ਐਜੂਕੇਸ਼ਨ, ਦੁਨਿਆਵੀ ਵਿੱਦਿਆ ਦੁਨਿਆਵੀ ਸਕੂਲਾਂ ਕਾਲਜਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਦੁਨੀਆਂ ਦੇ ਲੋਕ ਬੜੇ ਰੁਪਏ ਇਕੱਠੇ ਕਰਕੇ ਬੜੀਆਂ ਮਿਹਨਤਾਂ ਨਾਲ, ਆਪਣੀਆਂ ਖੇਚਲਾਂ ਨਾਲ ਆਪਣੇ ਇਲਾਕਿਆਂ ਵਿੱਚ, ਆਪਣੇ ਪਿੰਡਾਂ ਵਿੱਚ ਸਕੂਲ ਕਾਲਜ ਬਣਾਉਂਦੇ ਹਨ। ਕਿਸ ਵਾਸਤੇ? ਤਾਂ ਕਿ ਸਾਡੇ ਬੱਚੇ ਪੜ੍ਹ ਕੇ ਅੱਛਾ ਇਲਮ ਹਾਸਲ ਕਰਕੇ, ਅੱਛੀ ਅੱਛੀ ਵਿੱਦਿਆ ਹਾਸਲ ਕਰਕੇ ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਬੈਸਟਰ ਜਾਂ ਕੁਛ ਹੋਰ ਬਣ ਜਾਣ, ਉਹ ਬਹੁਤ ਅੱਛੇ ਉੱਚੇ ਬੰਦੇ ਬਣ ਜਾਣ। ਇਉਂ ਇਹਨਾਂ ਦਾ ਨਿਸ਼ਾਨਾ ਹੈ। ਦੁਨਿਆਵੀ ਵਿੱਦਿਆ ਜਿਵੇਂ ਦੁਨਿਆਵੀ ਸਕੂਲਾਂ ਕਾਲਜਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ, ਇਸੀ ਤਰ੍ਹਾਂ ਪਰਮਾਰਥਕ ਵਿੱਦਿਆ ਜਿਸਨੂੰ ਪਾ ਕੇ ਤਮਾਮ ਦੁੱਖਾਂ ਤੋਂ ਬਰੀ ਹੁੰਦਾ, ਸਾਰੇ ਦੁੱਖਾਂ ਨੂੰ ਖਤਮ ਕਰ ਲੈਂਦਾ ਹੈ, ਅੱਗੇ ਵਾਸਤੇ ਚੁਰਸ਼ ਦੇ ਚੱਕਰਾਂ ਨੂੰ ਕੱਟ ਲੈਂਦਾ, ਇੱਥੇ ਵੀ ਪਰਮ ਸੁਖੀ ਹੋ ਜਾਂਦਾ ਹੈ। ਉਹ ਵਿੱਦਿਆ ਕਿੱਥੋਂ ਹਾਸਲ ਹੁੰਦੀ ਹੈ? ਉਹ ਹੁੰਦੀ ਹੈ ਰੂਹਾਨੀ ਸਕੂਲਾਂ ਜਾਂ ਕਾਲਜਾਂ ਤੋਂ, ਉਹ ਸਤਸੰਗ ਤੋਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਹੀ ਗੁਰੂ ਜੀ ਕਹਿੰਦੇ ਮੇਰੇ ਸਾਧ ਸੰਗਤ, ਅੱਜ ਕੇਵਲ ਸਤਸੰਗ ਕਹੋ, ਸਾਧੂ ਸੰਗਤ ਕਹੋ। ਇਸ ਵਾਸਤੇ ਸਤਸੰਗ ਦੀ ਮਹਿਮਾ ਮਾਨੁਕ ਦੇ ਨਾਲ ਵੀ ਵਿਸ਼ੇਸ਼ ਹੈ। ਮਨੁੱਖਾਂ ਦੇ ਪਾਕ ਜਿਸ ਨੂੰ ਮਿਲ ਜਾਏ ਸਤਸੰਗ, ਉਸਦੇ ਜਨਮ ਦੀ ਸਫਲਤਾ ਦਾ ਵੀ ਆਸ ਹੋ ਜਾਂਦੀ ਹੈ। ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਜੀ, ਸੁਣਿਓ ਮੇਰੇ ਮੀਤਾ ਮਹਿਮਾ ਸਤਸੰਗ ਜੀ,
ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਜੀ, ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਜੀ।
ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਵਕੀਤਾ, ਹੰਦਲੇ ਤ੍ਰਿਭੁਵਨ ਸੂਝਿਆ ਗੁਰੂ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤ। ਸਤਿਗੁਰ ਨਾਨਕ ਦੇਵ ਮਹਾਰਾਜ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਪ੍ਰੇਮੀ ਦੇ ਘਰ ਕੁਝ ਦਿਨ ਠਹਿਰੇ, ਬੜੀ ਸੇਵਾ ਕੀਤੀ। ਉਹ ਪਹਿਲੇ ਵੀ ਹੋਰ ਮਹਾਂਪੁਰਖਾਂ ਦੀ ਸੇਵਾ ਕਰਦਾ ਹੁੰਦਾ ਸੀ। ਇੱਕ ਸਵਾਲ ਹਰ ਇੱਕ ਮਹਾਂਪੁਰਖ ਪਾਸੋਂ ਕਰਦਾ ਹੁੰਦਾ, ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ, ਉਹਨਾਂ ਦੀ ਸੇਵਾ ਦਾ ਕੀ ਫਰਜ਼ ਹੋਇਆ ਕਰਦਾ ਦੁਨੀਆਂ ਦੇ ਵਿੱਚ? ਹਰ ਸੁਸਾਇਟੀ ਦਾ, ਹਰ ਕਰਤੱਵ ਦਾ ਕੋਈ ਨਾ ਕੋਈ ਫਲ ਹੈ, ਨਿਯਮ ਹੈ। ਇਸ ਕਰਕੇ ਸੰਤਾਂ ਦੇ ਦਰਸ਼ਨ, ਸੰਗਤ ਔਰ ਸੇਵਾ ਦਾ ਫਰਜ਼, ਇਹ ਹਰ ਇੱਕ ਮਹਾਂਪੁਰਖ ਤੋਂ ਪੁੱਛਦਾ। ਉਹਨਾਂ ਨੇ ਦੱਸ ਦੇਣਾ ਵੀ ਹੌਲੀ ਹੌਲੀ ਬੰਦਾ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ, ਇਹੀ ਫਲ ਹੈ। ਪਰ ਅਜੇ ਤੱਕ ਉਸਨੂੰ ਸੰਤੁਸ਼ਟਤਾ ਪ੍ਰਾਪਤ ਨਹੀਂ ਸੀ। ਇਹ ਸਵਾਲ ਉਸਨੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਵੀ ਰੱਖਿਆ। ਗਰੀਬ ਨਿਵਾਸ ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਸੇਵਾ ਦਾ ਕੀ ਫਲ ਹੁੰਦਾ, ਇਹ ਕਿਰਪਾ ਕਰਕੇ ਦੱਸੋ। ਇਹ ਵਚਨ ਸੁਣ ਕੇ ਗੁਰੂ ਜੀ ਨੇ ਜਾਣਿਆ ਵੀ ਅੱਗੇ ਇਸਨੂੰ ਜਵਾਬ ਤਾਂ ਮਿਲ ਚੁੱਕਾ ਹੈ, ਪਰ ਜ਼ਬਾਨੀ ਲਸਾਨੀ ਜਵਾਬ ਠੀਕ ਠੀਕ ਮਿਲਿਆ, ਪਰ ਹੁਣ ਲੋੜ ਹੈ ਇਸਨੂੰ ਕਿਸੇ ਪ੍ਰੈਕਟੀਕਲ ਜਵਾਬ ਦੀ। ਗੁਰੂ ਜੀ ਨੇ ਕਿਹਾ, ਅੱਛਾ ਭਾਈ ਪ੍ਰੇਮੀਆ, ਜੇਕਰ ਇਸਦਾ ਜਵਾਬ ਪੁੱਛਣਾ ਚਾਹੁੰਦਾ ਹੈ, ਸੂਰ ਛਿਪਣ ਦੇ ਵੇਲੇ ਤੂੰ ਆਪਣੇ ਪਿੰਡ ਦੇ ਲਹਿੰਦੇ ਵੱਲ ਜਿਹੜਾ ਛੱਪੜ ਹੈ ਉਸਦੇ ਕਿਨਾਰੇ ਤੇ ਜਾਵੀ, ਉੱਥੇ ਤੈਨੂੰ ਕੋਈ ਮਿਲੇਗਾ ਜਿਹੜਾ ਉਹ ਇਹਦਾ ਮਾਕੂਲ ਜਵਾਬ ਦੇਵੇਗਾ। ਉਹ ਪ੍ਰੇਮੀ ਸ਼ਾਮ ਦੇ ਵਕਤ ਛਿੱਪੜ ਦੇ ਕਿਨਾਰੇ ਕਿਨਾਰੇ ਫਿਰ ਰਿਹਾ, ਪਰ ਕੋਈ ਬੰਦਾ ਨਹੀਂ ਦੇਖਿਆ, ਇੱਕ ਕਾਵਾਂ ਦਾ ਜੋੜਾ। ਕਾਂ ਜਿਹਨਾਂ ਦੇ ਰੰਗ ਕਾਲੇ, ਸਵਾਬ ਜਿਹਨਾਂ ਦੇ ਕਰੂਰ ਦੁਸ਼ਟ ਸਵਾਬ, ਕਿਸੇ ਪਸ਼ੂ ਦੇ, ਕਿਸੇ ਹੋਰ ਦੇ, ਜਿੱਥੇ ਜ਼ਖਮ ਉੱਤੇ ਠੁੰਗ ਮਾਰਨਾ, ਦੁਖੀ ਕਰਨਾ, ਆਪ ਖੁਸ਼ ਹੋਣਾ, ਫਿਰ ਖੁਰਾਕ ਗੰਦਗੀ ਬਿਸ਼ਤਾ ਆਦੇ ਉਹਦੀ ਖੁਰਾਕ ਹੋਣੀ। ਇਹ ਜੇ ਸਵਾਬ ਤੇ ਇਹ ਜਿਹੇ ਰੰਗ ਵਾਲਾ ਇੱਕ ਕੰਮ ਦਾ ਜੋੜਾ ਦੇਖਿਆ, ਜਾਨਵਰ ਨੂੰ ਆਦਮੀ ਕੀ ਪੁੱਛੇ, ਜਾਨਵਰ ਤਾਂ ਆਦਮੀ ਨੂੰ ਬੋਲੀ ਜਾਣਦੇ ਹੀ ਨਹੀਂ। ਹਾਂ ਖੈਰ, ਫਿਰ ਫਰਾ ਕੇ ਮੁੜ ਆਇਆ। ਕਾਫੀ ਹਨੇਰਾ ਹੋ ਗਿਆ, ਜਦੋਂ ਆਦਮੀ ਕੋਈ ਨਾ ਮਿਲਿਆ, ਘਰ ਆ ਕੇ ਗੁਰੂ ਬਾਬਾ ਜੀ ਦੇ ਚਰਨਾਂ ਤੇ ਸ਼ੀਸ਼ ਕਰਕੇ ਨਮਸਕਾਰ ਕੀਤੀ, ਪੁੱਛਿਆ ਭਾਈ ਗਿਆ ਸੀ? ਹਾਂ ਗਰੀਬ ਨਿਵਾਸ, ਉੱਥੇ ਹੀ ਆਇਆ। ਫਿਰ ਕੋਈ ਮਿਲਿਆ? ਕੋਈ ਨਹੀਂ ਮਿਲਿਆ ਉੱਥੇ ਮਹਾਰਾਜ ਜੀ, ਕਾਮਾ ਦਾ ਜੋੜਾ ਬੈਠਾ ਦੇਖਿਆ ਮੈਂ। ਚੰਗਾ ਫਿਰ ਕੱਲ ਜਾਏਗਾ, ਮਿਲ ਗਿਆ ਸਤਵਚਨ। ਦੂਜੇ ਦਿਨ ਫਿਰ ਜਾਂਦਾ ਹੈ, ਫਿਰ ਕੀ ਵੇਖਦਾ ਉੱਥੇ? ਇੱਕ ਬਗਲਿਆਂ ਦਾ ਜੋੜਾ ਬੈਠਾ, ਆਦਮੀ ਕੋਈ ਨਹੀਂ ਨਜ਼ਰ ਆਇਆ, ਸੁਰ ਛਿਪ ਗਿਆ, ਅੰਧੇਰਾ ਹੋ ਗਿਆ, ਮੁੜਿਆ ਆਇਆ, ਆ ਕੇ ਅਰਜ਼ ਕਰ ਦਿੱਤੀ। ਗਰੀਬ ਨਿਵਾਸ, ਬਗਲਿਆਂ ਦਾ ਜੋੜਾ ਸੀ, ਰੰਗ ਚਿੱਟੇ ਉੱਪਰੋਂ ਸਫੈਦ, ਲੇਕਿਨ ਖੁਰਾਕ ਬਗਲਿਆਂ ਦੇ ਡੱਡਾ ਆਦਮੀ, ਇਉਂ ਇਹੋ ਜਿਹਾ ਇੱਕ ਬਗਲਿਆਂ ਦਾ ਜੋੜਾ ਵੇਖਿਆ। ਗੁਰੂ ਜੀ ਕਹਿੰਦੇ, ਚੰਗਾ ਭਾਈ, ਫਿਰ ਜੇ ਨਹੀਂ ਆਦਮੀ ਕੋਈ ਮਿਲਿਆ, ਕੱਲ ਫਿਰ ਜਾਏ। ਜਵਾਬ ਤੇਰਾ ਉੱਥੀ ਹੈ। ਸ਼ਾਇਦ ਤੀਸਰੇ ਦਿਨ ਫਿਰ ਜਾਂਦਾ ਹੈ, ਫਿਰ ਜਾ ਕੇ ਉੱਥੇ ਕੀ ਵੇਖਦਾ ਹੈ? ਇੱਕ ਹੰਸਾਂ ਦਾ ਜੋੜਾ ਬੈਠਾ ਹੈ, ਹੰਸਾਂ ਦੇ ਰੰਗ ਸਫੈਦ ਹੁੰਦੇ ਹਨ, ਦੁੱਧ ਵਿੱਚ ਪਾਣੀ ਮਿਲਾ ਕੇ ਤੁਸੀਂ ਬਰਤਨ ਵਿੱਚੋਂ ਦੇ ਅੱਗੇ ਰੱਖੋ, ਆਪਣੀ ਚੁੰਝ ਪਾਉਣਗੇ, ਚੁੰਝ ਵਿੱਚ ਖਟਿਆਈ ਹੋਣ ਕਰਕੇ ਦੁੱਧ ਫਟ ਜਾਏਗਾ, ਦੁੱਧ ਦੀਆਂ ਫੁੱਟੀਆਂ ਖਾ ਲੈਣਗੇ, ਪਾਣੀ ਛੋੜ ਦੇਣ, ਸ਼ਿਫਟ ਹੁੰਦੀ ਹੈ। ਜਾਂ ਹੀਰੇ ਮੋਤੀ ਖਾਂਦੇ, ਲਾਲ ਗੱਛਦੇ, ਇਹ ਹੰਸਾਂ ਦੇ ਵਿੱਚ ਸ਼ਿਫਟ ਹੈ। ਇਹੋ ਜਿਹੇ ਹੰਸਾਂ ਦਾ ਜੋੜਾ ਇੱਕ ਦੇਖਿਆ, ਮੁੜਿਆ ਆ ਕੇ ਫਿਰ ਅਰਜ਼ ਕਰ ਦਿੱਤੀ, ਆਦਮੀ ਤਾਂ ਸੱਚੇ ਪਾਤਸ਼ਾਹ ਕੋਈ ਨਹੀਂ ਮਿਲਿਆ, ਪਰ ਬੜੇ ਚੰਗੇ ਹੰਸਾਂ ਦਾ ਜੋੜਾ ਇੱਕ ਮੈਂ ਦੇਖਿਆ। ਗੁਰੂ ਜੀ ਕਹਿਣਾ, ਚੰਗਾ ਭਾਈ, ਹੋਰ ਖੇਚਲ ਕਰ, ਕਰਦਾ ਨਹੀਂ, ਜਵਾਬ ਤੇਰਾ ਉੱਥੇ ਹੈ। ਚੌਥੇ ਦਿਨ ਫਿਰ ਜਾਂਦਾ ਹੈ, ਫਿਰ ਕੀ ਦੇਖਦਾ ਹੈ? ਕਿ ਦਿਵ ਸਰੂਪ ਦੇਵਤਿਆਂ ਦਾ ਜੋੜਾ ਬੈਠਾ, ਸੋ ਉਹਨਾਂ ਨੂੰ ਮਿਲਿਆ, ਪੁੱਛਣ ਲੱਗਾ ਵੀ ਦੱਸੋ ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ ਤੇ ਸੇਵਾ ਦਾ ਕੀ ਫਲ ਹੋਇਆ ਕਰਦਾ। ਇਹ ਸੁਣ ਕੇ ਉਹ ਦੇਵਤਾ ਕਹਿੰਦੇ, ਦੇਖੋ ਅਸੀਂ ਨਾ ਤਾਂ ਕਦੇ ਸੰਤਾਂ ਦਾ ਦਰਸ਼ਨ ਕੀਤਾ, ਜੇ ਦਰਸ਼ਨ ਕੀਤਾ ਸੰਗਤ ਕੈਸੇ ਹੋ ਸਕਦੀ ਹੈ? ਸੰਗਤ ਨਹੀਂ ਕੀਤੀ, ਸੰਗਤ ਨਹੀਂ ਹੋ ਸਕਦੀ, ਸੇਵਾ ਨਹੀਂ ਹੋ ਸਕਦੀ, ਸੇਵਾ ਵੀ ਨਹੀਂ ਕੀਤੀ। ਤੂੰ ਸੰਤਾਂ ਦੇ ਦਰਸ਼ਨ ਵੀ ਕਰਦਾ ਹੈ, ਸੰਗਤ ਵੀ ਕਰਦਾ ਹੈ, ਸੇਵਾ ਵੀ ਕਰਦਾ। ਅਸੀਂ ਪਹਿਲੇ ਦਿਨ ਕਾਂ ਸਾਂ ਤੇਰੇ ਦਰਸ਼ਨ ਕੀਤੇ, ਸਾਡੇ ਵਿੱਚ ਪਰਿਵਰਤਨ ਆਇਆ, ਚੇਂਜ ਆਇਆ, ਅਸੀਂ ਕਾਵਾਂ ਤਾਂ ਬਗਲੇ ਬਣ ਗਏ, ਇਹ ਸਾਡੇ ਵਿੱਚ ਫਰਕ ਪਿਆ, ਤੇਰੇ ਦਰਸ਼ਨ ਕਰਕੇ ਇਹ ਅਸਰ ਹੋਇਆ। ਦੂਜੇ ਦਿਨ ਫਿਰ ਆਇਆ, ਸੀ ਬਗਲਿਆਂ ਦੇ ਜਾਮੇ ਵੀ ਫਿਰ ਤੈਨੂੰ ਦੇਖਿਆ ਦੂਰ ਆਉਂਦਿਆਂ ਅਸੀਂ ਹੰਸ ਹੋ ਗਏ ਹੋਰ ਪਰਿਵਰਤਨ ਆਇਆ ਚੌਥੇ ਦਿਨ ਫਿਰ ਤੇਰੇ ਦਰਸ਼ਨ ਕੀਤੇ ਹੰਸਾਂ ਦੇ ਜਾਮੇ ਹੁਣ ਅਸੀਂ ਦੇਵਤਾ ਬਣੇ ਦੇਵਤਾ ਬਣ ਕੇ ਹੁਣ ਇਤਨੀ ਦੇਰ ਨੂੰ ਕਹਿੰਦੇ ਕਹਿੰਦੇ ਕਿ ਭਗਵਾਨ ਆ ਗਿਆ ਆਕਾਸ਼ ਉਸਦੇ ਵਿੱਚੋਂ ਦੋਵੇਂ ਬਹਿ ਗਏ ਉੱਡਣ ਲੱਗੇ ਕਹਿੰਦੇ ਦੇਖ ਅਸੀਂ ਚੱਲਿਆ ਬੈਕੁੰਠਾਂ ਨੂੰ ਤੇਰੇ ਘਰ ਆਇਆ ਹੋਇਆ ਰੱਬ ਉਸ ਤੋਂ ਪੁੱਛ ਲਈ ਬਸ ਇੰਨੀ ਗੱਲ ਕਹਿ ਕੇ ਆਕਾਸ਼ ਨੂੰ ਉਡਾਰੀ ਮਾਰ ਸੰਸਾ ਅੱਛੀ ਤਰ੍ਹਾਂ ਅਜੇ ਵੀ ਉਹਦਾ ਨਹੀਂ ਦੂਰ ਹੋ ਸਕਿਆ ਖੈਰ ਘਰ ਆ ਗਿਆ ਆ ਕੇ ਗੁਰੂ ਬਾਬਾ ਜੀ ਨੂੰ ਪੁੱਛਿਆ ਅਗਲੀ ਨਾਲ ਅੱਜ ਇਹ ਕੌਤਕ ਦੇਖਿਆ ਮਿਲੇ ਤਾਂ ਅਸੀਂ ਆਦਮੀਆਂ ਦੀ ਸ਼ਕਲਾਂ ਵਿੱਚ ਦੇਖੀ ਉਹ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਪਹਿਲੇ ਅਸੀਂ ਕਾਂ ਸਾਂ ਤੇਰੇ ਦਰਸ਼ਨ ਕੀਤੇ ਅਸੀਂ ਬਗਲੇ ਬਣੇ ਫਿਰ ਹੰਸ ਬਣੇ ਹੰਸਾਂ ਤੋਂ ਦੇਵਤਾ ਬਣ ਕੇ ਬੈਠੀ ਸਾਨੂੰ ਚੱਲੇ ਤੇਰੇ ਘਰ ਰੱਬਾ ਨੂੰ ਪੁੱਛ ਤੂੰ ਕਿਰਪਾ ਕਰਕੇ ਸੱਚੇ ਪਾਸੇ ਮੈਨੂੰ ਸਮਝਾਓ ਮੇਰੇ ਕੁਛ ਸਮਝ ਨਹੀਂ ਆਈ ਇਹ ਕੀ ਬੁਝਾਰਤ ਹੈ ਗੁਰੂ ਜੀ ਕਹਿੰਦੇ ਦੱਸੋ ਤੇਰੇ ਸਵਾਲ ਦਾ ਜਵਾਬ ਤੂੰ ਨਹੀਂ ਸਮਝਿਆ ਮੈਂ ਹੁਣ ਸਮਝ ਲੈ ਕਹਿੰਦੇ ਜਿਸ ਵਕਤ ਇਹ ਇਨਸਾਨ ਕੁਸੰਗ ਦੇ ਜ਼ੇਰੇ ਅਸਰ ਬੁਰੇ ਕਰਮਾਂ ਵਿੱਚ ਲੱਗਣ ਕਰਕੇ ਬੁਰਾਈਆਂ ਵਿੱਚ ਲੱਗਣ ਕਰਕੇ ਬੁਰੀ ਸੁਸਾਇਟੀ ਦੇ ਅਧੀਨ ਬੁਰਾ ਲਿਟਰੇਚਰਾ ਪੜ੍ਹਨ ਕਰਕੇ ਨਿਸ਼ਿਧ ਨਿੰਦ ਨਹੀਂ ਨਿੰਦ ਨਹੀਂ ਖੁਰਾਕ ਖਾਣ ਕਰਕੇ ਇਹਦੀ ਬੁੱਧ ਪ੍ਰਗਟ ਹੋ ਜਾਂਦੀ ਇਹ ਕਾਮਤ ਮੈਲਾ ਹੋ ਜਾਂਦਾ ਇਹਦਾ ਇਹਦੀ ਬੁੱਧ ਮਲੀਨ ਹੋ ਜਾਂਦੀ ਸੱਤ ਸੱਤ ਨੂੰ ਪਛਾਣਨ ਦੇ ਯੋਗ ਹੀ ਨਹੀਂ ਰਹਿੰਦੀ ਚੰਗੇ ਬੁਰੇ ਦੀ ਕਰਨ ਨਾ ਕਰਨ ਦੀ ਇਸਨੂੰ ਯੋਗਤਾ ਹੀ ਨਹੀਂ ਰਹਿ ਜਾਂਦੀ ਹੁੰਦੀ ਇਸ ਕਰਕੇ ਇਹ ਕਾਮਤ ਹੋ ਜਾਂਦਾ ਜੇ ਇਸਨੂੰ ਇਹੋ ਜਿਹੀ ਅਵਸਥਾ ਵਿੱਚ ਇਹ ਸਤੰਗ ਸਤਪੁਰਸ਼ਾਂ ਦਾ ਸੰਗ ਪ੍ਰਾਪਤ ਹੋ ਜਾਵੇ ਤਾਂ ਇਹਦੇ ਜੀਵਨ ਵਿੱਚ ਚੇਂਜ ਆਉਣਾ ਸ਼ੁਰੂ ਹੋ ਜਾਂਦਾ ਤਬਾਦਲਾ ਆਉਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਹਦਾ ਜੀਵਨ ਬਦਲਣ ਲੱਗ ਜਾਂਦਾ ਹੈ ਉਹ ਹੌਲੀ ਹੌਲੀ ਬਦਲੇ ਵੱਤ ਹੋ ਜਾਂਦਾ ਉੱਪਰਲੀ ਕਿਰਿਆ ਪਹਿਲੇ ਸੁਧਰਦੀ ਹੈ ਫਿਰ ਅੰਤਰੀ ਸੁਧਰਦੀ ਹਾਂ ਇਉਂ ਬਗਲੇ ਵੱਤ ਹੋ ਕੇ ਉੱਪਰਲੀ ਕਿਰਿਆ ਅੱਛੀ ਹੋ ਕੇ ਅੰਦਰੋਂ ਵੀ ਹੌਲੀ ਹੌਲੀ ਸਵਾਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਫਿਰ ਸੰਗਤ ਕਰਦਾ ਰਹਿੰਦਾ ਹੈ ਹੌਲੀ ਹੌਲੀ ਜਿਵੇਂ ਜਿਸ ਗੜਵੇ ਨੂੰ ਜੰਗ ਲੱਗਿਆ ਹੋਵੇ ਬਹੁਤ ਜ਼ਿਆਦਾ ਰੋਜ਼ ਮਾਂਜਦੇ 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 ਇੱਕ ਦਿਨ ਚਿੱਟਾ ਹੋ ਜਾਂਦਾ ਇਸ ਤਰ੍ਹਾਂ ਫਿਰ ਸੰਗਤ ਕਰਦਾ ਰਹਿੰਦਾ ਹੈ ਇਹਦੇ ਵਿੱਚ ਹੋਰ ਚੇਂਜ ਆਉਂਦਾ ਹੈ ਹੋਰ ਤਬਾਦਲਾ ਹੁੰਦਾ ਹੈ ਇਹ ਹੰਸਾਂ ਵੱਤ ਬਣ ਹੰਸ ਵੱਤ ਬਣ ਜਾਂਦਾ ਹੰਸ ਜਿਵੇਂ ਦੁੱਧ ਪਾਣੀ ਨੂੰ ਅਲੱਗ ਕਰਨ ਦੀ ਤਾਕਤ ਹੈ ਹੰਸ ਦੇ ਵਿੱਚ ਇਸੇ ਤਰ੍ਹਾਂ ਇਸਨੂੰ ਵੀ ਸੰਤਾਂ ਦੀ ਸੰਗਤ ਕਰਦੇ ਕਰਦੇ ਭਜਨ ਕਰਦੇ ਕਰਦੇ ਵਿਵੇਕ ਬੁੱਧ ਪ੍ਰਾਪਤ ਹੁੰਦੀ ਹੈ ਇਹ ਸੰਸਾਰ ਜਿਹੜਾ ਜਿਸਨੂੰ ਅਸੀਂ ਜਗਤ ਸੰਸਾਰ ਦੁਨੀਆਂ ਦੇ ਨਾਮ ਕਰਕੇ ਪੁਕਾਰਦੇ ਹਾਂ ਇਹ ਦੋ ਚੀਜ਼ਾਂ ਦਾ ਬਣਿਆ ਇੱਕ ਮਾਇਆ ਹੈ ਇੱਕ ਪਰਮਾਤਮਾ ਦੋ ਚੀਜ਼ਾਂ ਇਉਂ ਘੁਲ ਮਿਲ ਕੇ ਇੱਕੋ ਹੀਆਂ ਹੋਈਆਂ ਹਨ ਜਿਵੇਂ ਦੁੱਧ ਪਾਣੀ ਮਿਲ ਕੇ ਇੱਕੋ ਹੀ ਦਾ ਹਰੇਕ ਨਹੀਂ ਸਮਝ ਸਕਦਾ ਪਰ ਜਿਵੇਂ ਦੁੱਧ ਪਾਣੀ ਨਖੇੜਨ ਵਾਸਤੇ ਉਹ ਹੰਸ ਸਮਰੱਥ ਹਨ ਚੁੰਜ ਪਾਉਂਦੇ ਹਨ ਦੁੱਧ ਦੀਆਂ ਟੁੱਟੀਆਂ ਡੋਈਆਂ ਪਾਣੀ ਅੱਗ ਦੁੱਧ ਖਾ ਲਿਆ ਪਾਣੀ ਛੋੜ ਇਸੇ ਤਰ੍ਹਾਂ ਸਤਸੰਗ ਕਰਦੇ ਕਰਦੇ ਇਸਨੂੰ ਵਿਵੇਕ ਬੁੱਧ ਪ੍ਰਾਪਤ ਹੋ ਜਾਂਦੀ ਹੈ ਇਸ ਸੰਸਾਰ ਦੇ ਵਿੱਚ ਸੱਤ ਔਰ ਅਸੱਤ ਦੋ ਚੀਜ਼ਾਂ ਪਰਮੇਸ਼ਰ ਔਰ ਮਾਇਆ ਦੋਨਾਂ ਨੂੰ ਜੋ ਮਿਲੀਆਂ ਹੋਈਆਂ ਨੇ ਪਾਣੀ ਦੁੱਧ ਵਾਂਗੂ ਅੱਡ ਅੱਡ ਕਰਨ ਦੀ ਤਾਕਤ ਹੋ ਜਾਂਦੀ ਉਹਨਾਂ ਨੂੰ ਅਲੈਦਾ ਅਲੈਦਾ ਕਰਕੇ ਆਪਣਾ ਖਿਆਲ ਪਰਮਾਤਮਾ ਜੋ ਸ਼ਕਤੀ ਪਨੀਤਰੀ ਪੂਰਨਾ ਦੇ ਨਾਲ ਜੋੜ ਦਿੰਦਾ ਹੈ ਮਾਇਆ ਜੋ ਅਸੱਤ ਜੜ ਦੁੱਖ ਰੂਪ ਛਿੰਨਾ ਉਸ ਤੋਂ ਉੱਚਾ ਉਠਾ ਦਿੰਦਾ ਹੈ ਇਹ ਹੰਸਵਤ ਹੋ ਜਾਂਦਾ ਹੈ ਇਹਦੇ ਵਿੱਚ ਫਿਰ ਦੈਵੀ ਗੁਣ ਘਟਣੇ ਸ਼ੁਰੂ ਹੋ ਜਾਂਦੇ ਸਤ ਸੰਤੋਖ ਦਇਆ ਧਰਮ ਦੀ ਚਾਹ ਸ਼ਾਂਤੀ ਸੀਮਾ ਧੀਰਜ ਆਦਿ ਇਹੋ ਜਿਹੇ ਗੁਣ ਦੈਵੀ ਭਗਤੀ ਵਗੈਰਾ ਇਹ ਘਟਦੇ ਹਨ ਸਵਯੰ ਕਰਦੇ ਕਰਦੇ ਇਹ ਦੇਵਤਾ ਬਣ ਜਾਂਦਾ ਹੈ ਦੇਵਤਾ ਬਣ ਕੇ ਕੁਦਰਤੀ ਗੱਲ ਹੈ ਬੈਕੁੰਠਾਂ ਦਾ ਅਧਿਕਾਰੀ ਹੋ ਜਾਂਦਾ ਹੈ ਜਿਹਦੇ ਦੈਵੀ ਗੁਣ ਘਟਣ ਉਹਨੂੰ ਦੇਵਤਾ ਕਹੇ ਦੁਨੀਆਂ ਵਿੱਚ ਜਿਹਦੇ ਅਸਰੀ ਗੁਣ ਘਟਣ ਦੁਨੀਆਂ ਵਿੱਚ ਉਹਨੂੰ ਅਸਰੇ ਰਾਕਸ਼ ਕਹਿੰਦੇ ਹੁੰਦੇ ਹਨ ਭਾਵੇਂ ਸਰੀਰ ਮਨੁੱਖ ਦਾ ਹੀ ਹੋਵੇ ਇਉਂ ਫਿਰ ਉਹ ਬੈਕੁੰਠਾਂ ਨੂੰ ਚਲਾ ਜਾਂਦਾ ਹੈ ਇਹ ਸੰਤਾਂ ਦੀ ਸੰਗਤ ਕਰਦੇ ਕਰਦੇ ਜਿਹਨਾਂ ਨੇ ਨਿਸ਼ਿਧੀਆਂ ਨੇ ਕੋਲ ਨਰਕਾਂ ਵਿੱਚ ਜਾਣਾ ਹੁੰਦਾ ਹੈ ਉਹ ਜਿਸ ਨੂੰ ਕਰਦਾ ਰਹੇ ਹੌਲੀ ਹੌਲੀ ਉਹ ਬਖਸ਼ਿਸ਼ਾਂ ਨੂੰ ਜਾਣਦਾ ਹੈ। ਇਹ ਬਾਬਤ ਗੁਰੂ ਅਰਜਨ ਦੇਵ ਮਹਾਰਾਜ ਕਿਉਂ ਫਰਮਾਉਂਦੇ ਹਨ
ਸੁਣਿਓ ਮੇਰੇ ਮੀਤਾ ਮੈਂ ਮਸਾਦ ਵਾਂਦੇ
ਉਚਾਰਨ ਕਰਕੇ ਇਉਂ ਦੱਸਦੇ ਹਨ ਪਿੰਗਲ ਪਰਬਤ ਪਾਰ ਪਰੇ ਸਲ ਚਤੁਰ ਗੁਪੀਤਾ ਅਗਲੇ ਤ੍ਰਿਪੁਣ ਸੂਝਿਆ ਗੁਰੂ ਭੇਜ ਗੁਨੀਤਾ ਮੈਂ ਮਾਂ ਸਾਧੂ ਸੰਚੀ ਸੁਣੋ ਮੇਰੇ ਮਿੱਤਰ ਪ੍ਰੇਮ ਨਾਲ ਸਮਝਾਉਂਦੇ ਹਨ ਸਾਨੂੰ ਇਹ ਮੇਰੇ ਮਿੱਤਰ ਜਨੋ ਇਹ ਪ੍ਰੇਮੀਆਂ ਸਾਧੂ ਸੰਗਤ ਦੀ ਮਹਿਮਾ ਅਕਥ ਨਹੀਂ ਹੈ ਜਿਵੇਂ ਗੁਰੂ ਜੀ ਨੇ ਦੱਸਿਆ ਸੀ ਗਾਂ ਤੋਂ ਬਗਲਾ ਬਗਲੇ ਤੋਂ ਹੰਸ ਤੋਂ ਦੇਵਤਾ ਬਣ ਕੇ ਬੈਕੁੰਠਾਂ ਨੂੰ ਗਏ ਇਸੀ ਤਰ੍ਹਾਂ ਹੀ ਇਤਨੇ ਕਿੰਨੇ ਚਲੇ ਗਏ ਬਾਲਮੀਕ ਸਤਯੁਗ ਦੇ ਵੇਲੇ ਦੀ ਗੱਲ ਬਾਲਮੀਕ ਇੱਕ ਭੀਲ ਲੁਟੇਰਾ ਸੀ ਬੜੇ ਕੱਦ ਕਾਠ ਵਾਲਾ ਜੰਗਲ ਰੰਗੀਆਂ ਜਰਨ ਦਾ ਜਿਹਨੂੰ ਸਤ ਸ਼ਾਸਤਰ ਦਾ ਧਾਰਮਿਕ ਵਿਚਾਰਾਂ ਦਾ ਸੰਸਕਾਰ ਹੀ ਕੋਈ ਨਹੀਂ ਸੀ ਉਹਦਾ ਕੰਮ ਲੋਕਾਂ ਨੂੰ ਲੁੱਟ ਲੈਣਾ ਤੇ ਆਪਣਾ ਖਾਣਾ ਟਕੇ ਟਕੇ ਪਿੱਛੇ ਫੋਨ ਕੀਤਾ ਸੀ ਜਦੋਂ ਮਹਾਤਮਾ ਦਾ ਮਿਲਾਪ ਹੋਇਆ ਉਹਨਾਂ ਦੇ ਬਸਤਰ ਵੀ ਲੁਹਾ ਬੈਠਾ ਤਾਂ ਉਹਨਾਂ ਨੇ ਕਿਹਾ ਪ੍ਰੇਮੀਆ ਇਹ ਜੋ ਤੂੰ ਕੁਛ ਕਰਦਾ ਹੈ ਇਹ ਕਿਸ ਵਾਸਤੇ ਕਰਦਾ ਹੈ ਸਾਡੇ ਫਕੀਰਾਂ ਸਾਧੂਆਂ ਦੇ ਪਾਸ ਧੰਨ ਦੌਲਤ ਤਾਂ ਹੈ ਨਹੀਂ ਅਸੀਂ ਭਗਵਿਆਂ ਕੱਪੜਿਆਂ ਵਾਲੇ ਚੁੰਬੀਆਂ ਵਾਲੇ ਲੋਕ ਹਾਂ, ਅਗਲੀਆਂ 'ਚ ਰਹਿੰਦੇ, ਪਰਮਾਤਮਾ ਦਾ ਭਜਨ ਕਰਦੇ ਹਾਂ। ਸਾਡੇ ਵੀ ਕੱਪੜੇ ਲਹਾ ਲਏ ਜਿਹੜੇ ਚੰਗੇ ਮੋਟੇ ਧੰਨ ਦੌਲਤ ਵਾਲੇ, ਉਹਨਾਂ ਤੱਕ ਵੀ ਤੁਸੀਂ ਹਾਲ ਕਰ ਦੋਗੇ। ਕਹਿੰਦਾ ਮੈਂ ਤਾਂ ਟਕੇ ਟਕੇ ਪਿੱਛੇ ਤੂੰ ਕੀਤਾ ਬਾਬਾ ਜੀ, ਇਹ ਤਾਂ ਮੇਰਾ ਪੁਰਾਣੀ ਹੈ। ਉਹ ਕਹਿੰਦਾ ਸਾਡੇ ਤਾਂ ਪਾਸ ਤੇ ਰੁਪਿਆ ਧੰਨ ਦੌਲਤ ਤਾਂ ਹੈ ਹੀ ਨਹੀਂ, ਇਹ ਭਗਵੇਂ ਕੱਪੜੇ ਸਾਡੇ ਕੋਲ ਜਿਹੜੇ ਐਵੇਂ ਸਾਦੇ ਜੇ ਬਿਲਕੁਲ ਮੇਰੇ ਕੋਲ ਚਾਹੀਦੇ, ਦੋ ਦੋ ਧੇਲੇ ਦੀਆਂ ਸਾਡੇ ਕੋਲ, ਤੂੰਬੀਆਂ ਹੋਰ ਕੀ ਹੈ ਸਾਡੇ ਕੋਲ, ਇਹਨਾਂ ਨੂੰ ਤੂੰ ਕੀ ਕਰੇਗਾ। ਕਹਿਣ ਲੱਗਾ ਮੈਂ ਆਪਣੇ ਬਾਲ ਬੱਚਿਆਂ ਨੂੰ ਘਰਵਾਲੀ ਨੂੰ ਦੂੰਗਾ, ਉਹ ਪਹਿਨ ਲੈਣਗੇ ਰੰਗਦਾਰ ਕੱਪੜੇ, ਮੇਰੇ ਬੱਚੇ ਲੜਕੀਆਂ ਹਨ, ਮਾਤਾ ਹੈ, ਉਹਨਾਂ ਨੂੰ ਦੇਵਾਂਗਾ। ਇਹ ਸੁਣ ਕੇ ਕਹਿਣਗੇ ਆਸ਼ਚਰਜ ਬਾਤ ਹੈ, ਉਹ ਤੈਂ ਕਦੇ ਧਰਮ ਰਾਜਾ ਦਾ ਨਾਂ ਨਹੀਂ ਸੁਣੇ। ਇਹ ਸੁਣ ਕੇ ਕਹਿੰਦਾ ਕੌਣ ਹੁੰਦਾ। ਕਹਿਣ ਲੱਗੇ ਜਿਹੜੇ ਦੁਨੀਆਂ ਤੇ ਬੁਰੇ ਕਰਮ ਕਰਦੇ ਉਹਨੂੰ ਸਜ਼ਾਵਾਂ ਦੇਣ ਵਾਲਾ ਧਰਮ ਰਾਜਾ। ਪਰਮਾਤਮਾ ਨੇ ਆਪਣੇ ਇੱਕ ਮਨਸੂਬ ਮੁਕਰਰ ਕੀਤਾ ਹੋਇਆ, ਜੇ ਦੁਨੀਆਂ ਤੋਂ ਬੰਦਾ ਜਾਂਦਾ ਹੈ ਫੜ ਕੇ ਲੈ ਜਾਣ, ਜਿਵੇਂ ਤੇ ਪੁਲਿਸਮੈਨ ਕਿਸੇ ਮੁਲਜ਼ਮਾਂ ਨੂੰ ਪਕੜ ਕੇ ਲੈ ਜਾਂਦੇ, ਮਾਰਦੇ ਕੁੱਟਦੇ, ਅੱਗੇ ਜਾ ਕੇ ਜੱਜ ਦੇ, ਸੈਸ਼ਨ ਜੱਜ ਦੇ ਜਾਂ ਮੈਜਿਸਟ੍ਰੇਟ ਦੇ, ਜਿੱਥੇ ਜਿੱਥੇ ਵੀ ਜੋ ਕੁਛ ਹੈ ਤੇ ਖੜਾ ਕਰਦੇ ਹਨ, ਉੱਥੇ ਉਸਨੂੰ ਜਥਾ ਜੋ ਹਿਸਾਬ ਕਿਤਾਬ ਕੀ ਸਜ਼ਾ ਮਿਲਦੀ ਹੈ, ਇੱਥੇ ਕੁੱਟ ਪੈਂਦੀ ਹੈ ਜੀ ਸਜ਼ਾ ਮਿਲਦੀ ਹੈ। ਇਉਂ ਕਰਕੇ ਧਰਮ ਰਾਜਾ ਤਾਂ ਪਰਮਾਤਮਾ ਨੇ ਨਿਆਂ ਤੇ ਬਿਠਾਇਆ ਹੈ, ਉਸਨੂੰ ਰੱਬ ਨੇ ਇੱਕ ਕਿਸਮ ਮੁਨਸਿਬ ਮੁਕਰਰ ਕੀਤਾ ਹੈ। ਇਹ ਸੰਸਾਰ ਰੂਪੀ ਜਿਹੜੀ ਉਹਦੀ ਖੇਡ ਹੈ, ਉਹਦੀ ਰਾਜਧਾਨੀ ਹੈ ਪਰਮਾਤਮਾ ਦੀ। ਉਹਦੇ ਵਿੱਚ ਇਹੋ ਜਿਹਾ ਕੋਈ ਪ੍ਰਾਣੀ ਮਨੁੱਖਾ ਦੇ ਧਾਰ ਕੇ ਕਰਤੱਵ ਕਰਦਾ, ਉਹਦਾ ਫਲ ਉੱਥੇ ਹੁੰਦਾ ਹੈ, ਉਸਨੂੰ ਧਰਮ ਰਾਜਾ ਕਹਿੰਦੇ ਹਨ। ਉਹ ਪਰਮਾਤਮਾ ਨੇ ਨਿਯਤ ਕੀਤਾ ਹੈ, ਉਹ ਇਹੋ ਜਿਹੇ ਤੇਰੇ ਵਰਗੇ ਕਰਮ ਕਰਨ ਵਾਲਿਆਂ ਨੂੰ ਤਾਂ ਉਹ ਸਜ਼ਾਵਾਂ ਦਿੰਦਾ ਹੈ, ਹੋਰ ਨਰਕਾਂ ਵਿੱਚ ਸੁੱਟਦਾ ਹੈ। ਇਉਂ ਉਸਨੂੰ ਧਰਮ ਰਾਜਾ ਕਹਿੰਦਾ, ਉਹਦਾ ਕਦੇ ਨਾਂ ਨੀ ਸੁਣਿਆ।
ਕਿਤੇ ਭੁੱਲ ਕੇ ਨਾ ਪਾਪ ਸਮਾਮੀ
ਕਰਦੇ ਹਾਏ ਹਾਏ, ਨਾਨਕ ਜੀ ਮਤ ਨੂੰ ਵਧਾਣੀ ਆ, ਇਉਂ ਮਥੇ ਧਰਮ ਰਾਜਾ। ਇਉਂ ਉਹ ਧਰਮ ਰਾਜਾ ਪਰਮੇਸ਼ਰ ਨੇ ਨਿਆਂ ਤੇ ਬਿਠਾਇਆ ਹੈ, ਇਸ ਕਰਕੇ ਉਹ ਜਿਹੜੇ ਤੇਰੇ ਵਰਗੇ ਕਰਮ ਕਰਦੇ ਹਨ, ਜੋ ਤੂੰ ਕਹਿਣਾ ਹੈ ਮੈਂ ਇਉਂ ਆਪਣੇ ਟੱਬਰ ਨੂੰ ਪਾਲਦਾ, ਦੇਖ ਲੈ ਤੇਰੇ ਨਾਲ ਇਹ ਜੀ ਕਰ। ਇਹ ਸੁਣ ਕੇ ਕਹਿਣ ਲੱਗਾ ਧਰਮ ਰਾਜਾ ਵਗੈਰਾ ਦਾ ਨਾਂ ਅੱਗੇ ਮੈਂ ਕਦੇ ਨਹੀਂ ਸੁਣਿਆ, ਇਹ ਤੁਸੀਂ ਮੈਨੂੰ ਸੁਣਾਇਆ ਹੈ ਇਸ ਕਰਕੇ, ਪਰ ਮੈਂ ਤਾਂ ਆਪਣਾ ਜਿਹੜਾ ਕਰਤੱਵ ਹੈ ਉਹ ਕਰਾਂਗਾ, ਕਿਉਂਕਿ ਮੈਲਾ ਆਦਮੀ, ਜਿਸ ਆਦਮੀ ਦਾ ਮਨ ਮੈਲਾ ਹੈ ਉਹ ਤੇ ਚੰਗੀ ਸਿੱਖਿਆ ਛੇਤੀ ਅਸਰ ਨਹੀਂ ਕਰਿਆ ਕਰ। ਠੰਡੇ ਘੜੇ ਤੇ ਪਾਣੀ ਪਾਓ, ਕਦੇ ਅੰਦਰ ਨਹੀਂ ਅਸਰ ਕਰ, ਉੱਪਰੀ ਉੱਪਰ ਸਲਿਪ ਹੋ ਜਾਏਗਾ। ਜਿਨ੍ਹਾਂ ਦੇ ਮਨ ਸ਼ੁੱਧ ਹਨ, ਜਿਨ੍ਹਾਂ ਜਿਨ੍ਹਾਂ ਮਨ ਸ਼ੁੱਧ ਹੈ, ਉਨੀ ਚੰਗੀ ਸਿੱਖਿਆ ਜਲਦੀ ਅਸਰ ਕਰਿਆ ਕਰਦੀ। ਜਿੰਨਾ ਸਾਫ਼ ਕੱਪੜਾ ਨੂੰ ਜਲਦੀ ਰੰਗ ਚੜ੍ਹਦਾ, ਕੰਧੇ ਦੇ ਮੈਲੇ ਕੱਪੜੇ ਨੂੰ ਕਿਵੇਂ ਰੰਗ ਚੜ੍ਹਦੀ। ਇਸੀ ਤਰ੍ਹਾਂ ਚੰਗੀ ਸਿੱਖਿਆ ਵੀ ਚੰਗੇ ਕੁਛ ਸ਼ੁੱਧ ਮਨ ਹੋਵੇ ਉਸ 'ਤੇ ਹੀ ਅਸਰ ਕਰਦੀ ਹੁੰਦੀ ਹੈ। ਤਾਂ ਮਨ ਅਸੀਂ ਤਾਂ ਮੈਲਾ ਹੋ ਚੁੱਕਿਆ, ਚਕੇਟ 'ਚ ਪਿੱਛੇ ਸਮੂਨ ਕਰਨ ਵਾਲੇ ਦਾ ਮਨ ਕਿਵੇਂ ਸ਼ੁੱਧ ਹੋ। ਇਉਂ ਕਰਕੇ ਇਹ ਗੱਲਾਂ ਸਮਝ ਅਸੀਂ ਵੀ ਸਭ ਨੇ ਆਪਣਾ ਖਹਿੜਾ ਛਡਾਉਣ ਦੇ ਮਾਰੇ ਮੈਨੂੰ ਕਹਿੰਦੇ ਨੇ ਸਾਡੇ ਕੱਪੜੇ ਨਾਲ ਲਾਹ ਕੇ ਲੈ ਜਾਵੇ। ਕਹਿੰਦਾ ਮੈਂ ਤੁਹਾਡਾ ਗਿਆਨ ਧਿਆਨ ਨਹੀਂ ਸੁਣਨਾ, ਮੈਂ ਤੁਹਾਡੇ ਕੱਪੜੇ ਲਾਉਣੇ ਨੇ ਜੋ ਕਿ ਤੁਹਾਡੇ ਪਾਸ ਹੈ। ਕੌਣ ਹੈ? ਉਹ ਕਹਿੰਦੇ ਹੋਰ ਧਨ ਦੌਲਤ ਤਾਂ ਹੈ ਨਹੀਂ ਭਾਈ, ਸਾਡੇ ਪਾਸ ਆਹੀ ਕੁਛ ਹੈ, ਲੈ ਜਾ। ਪਰ ਇੰਨੀ ਗੱਲ ਜ਼ਰੂਰ ਹੈ, ਜਿਹੜੇ ਜਿਨ੍ਹਾਂ ਦੀ ਤੂੰ ਪਾਲਣਾ ਕਰਦੇ ਐਂ ਲੋਕਾਂ ਨੂੰ ਲੁੱਟ ਕੇ ਰੱਬ ਦੀ ਖਲਕਤ ਨੂੰ ਤੰਗ ਕਰਕੇ, ਇਉਂ ਜ਼ਰਾ ਉਹਨਾਂ ਤੋਂ ਪੁੱਛ ਕੇ ਤਾਂ ਦੱਸਦੀ ਤੇਰੀ ਮਦਦ ਕਰਨਗੇ ਗਾਹਾਂ ਕਿ ਨਾ। ਇੱਕ ਦਿਨ ਮਰਨਾ ਤਾਂ ਹੈ, ਇਹ ਤਾਂ ਸਾਰੀ ਦੁਨੀਆ ਮਰਦਨ ਦੇਖਦੇ, ਤੂੰ ਵੀ ਦੇਖਦਾ ਹੈ, ਸਾਰੇ ਦੇਖਦੇ ਨੇ, ਭੀਲ ਸ਼ੀਲ ਕੋਈ ਵੀ ਹੈ, ਮਰਦੇ ਤਾਂ ਸਾਰੇ ਹਨ। ਮਰ ਕੇ ਜਦੋਂ ਆਹ ਸਰੀਰ ਇੱਥੇ ਰਹਿ ਗਈ, ਸੂਖਮ ਸੀਵੇ ਸਹਿਤ ਅੱਗੇ ਦਿਨ ਫੜ ਕੇ ਲੈ ਜਾਣਗੇ, ਇਉਂ ਦੱਸ ਤੇਰੇ ਘਰਦੇ ਤੇਰੀ ਮਦਦ ਕਰਨਗੇ ਕਿ ਨਾ। ਉਹਨਾਂ ਨੇ ਪੁੱਛੇ ਜ਼ਰਾ ਕਹੀਂ ਮੈਂ ਲੋਕਾਂ ਨੂੰ ਲੁੱਟ ਕੇ ਤੁਹਾਡੀ ਮਦਦ ਕਰਦਾ, ਮੇਰੀ ਤੁਸੀਂ ਗਾਹਾਂ ਮਦਦ ਕਰੋਗੇ ਕਿ ਨਾ? ਇਹ ਸਾਨੂੰ ਜਵਾਬ ਦੇ ਦੀ ਬਸ਼ੱਕ ਲੈ ਜਾ ਸਾਡਾ ਸਭ ਕੁਛ। ਉਹ ਕਹਿੰਦੇ ਚੰਗਾ, ਪਰ ਇੱਥੇ ਸਾਨੂੰ ਜਵਾਬ ਜ਼ਰੂਰ ਦੇ ਜੇ। ਕਹਿੰਦਾ ਹਾਂ, ਇਹ ਮੇਰਾ ਫਰਨ ਹੈ, ਤੁਹਾਨੂੰ ਜਵਾਬ ਜ਼ਰੂਰ ਦੇ ਕੇ ਜਾਊਂਗਾ। ਕੱਪੜੇ ਲਾ ਕੇ ਤੂੰਗੀਆਂ ਤਾਨੀਆਂ ਬੰਨ ਕੇ ਪੰਡ ਬੰਨ ਕੇ ਲੈ ਗਿਆ, ਘਰ ਜਾ ਕੇ ਸਿੱਟਤਾ। ਹੁਣ ਇਕੱਲੇ ਇਕੱਲੇ ਨੂੰ ਪੁੱਛਦਾ, ਆਪਣੀ ਮਾਂ ਨੂੰ ਕਹਿੰਦਾ ਮਾਤਾ ਜੀ ਮੈਂ ਤੇਰੀ ਪਾਲਣਾ ਕਰਦਾ, ਪਰ ਕਰਦਾ ਲੋਕਾਂ ਨੂੰ ਲੁੱਟ ਕੇ, ਰੱਬ ਦੀ ਖਲਕਤ ਨੂੰ ਕਹਿੰਦੇ ਦੁੱਖ ਦਿੰਦਾ। ਕਿਉਂ ਇਸ ਤਰੀਕੇ ਸਿਰ ਕਰਦਾ? ਹਰਿਓਂ ਦੱਸ, ਤੂੰ ਮੇਰੀ ਮਦਦ ਕਰੀ ਜਾਂ? ਮੈਂ ਅੱਜ ਸੁਣਿਆ ਵੀ ਧਰਮ ਰਾਜਾ ਕੋਈ ਅੱਗੇ ਸਜਾਵਾਂ ਦਿੰਦਾ ਹੈ ਜੇ ਕੰਮ ਕਰਨ ਵਾਲਿਆਂ ਨੂੰ, ਤੂੰ ਮੇਰੀ ਮਦਦ ਕਰੇਂਗੀ ਕਿ ਨਾ? ਉਹ ਕਹਿਣਗੀ ਬੇਟਾ, ਮੈਂ ਤੈਨੂੰ ਜਨਮ ਦਿੱਤਾ, ਤੇਰੀ ਪਾਲਣਾ ਵਾਸਤੇ ਤਕਲੀਫਾਂ ਚੱਲੀਆਂ, ਤੈਨੂੰ ਸੁੱਕੇ ਥਾਂ ਪਾਇਆ, ਆਪ ਗਿੱਲੇ ਥਾਂ ਪਈ, ਅਨੇਕਾਂ ਕਸ਼ਟ ਚੱਲੇ ਤੇਰੀ ਪਾਲਣਾ ਵਾਸਤੇ, ਹੋਰ ਮੇਰੀ ਸੇਵਾ ਕੌਣ ਕਰੇਗਾ? ਲੋਕ ਤ੍ਰਿਪਤਾ ਦੇ ਚਾਹੁੰਦੇ ਨਾ ਵੀ ਬੁੜਿਆਂ ਨੇ ਸਾਡੀ ਸੇਵਾ ਕਰਨੀ। ਐਵੇਂ ਇਸ ਸਮੇਂ ਦੇ ਵਿੱਚ ਇਹ ਗੱਲ ਉਲਟ ਹੋਈ ਹੋਈ ਹੈ, ਸੇਵਾ ਦੀ ਬਜਾਏ ਤੰਗ ਬਹੁਤਾ ਕਰਦੇ ਨੇ। ਕੋਈ ਕੋਈ ਮਿਸਾਲ ਹੈ ਜਿਹੜੇ ਕੋਈ ਸੇਵਾ ਕਰਦੇ ਬੜੇ ਭਾਗਾਂ ਵਾਲੇ ਜੀ, ਬੀਜ ਨਾਸ਼ਤਾ ਹੁੰਦਾ ਨਹੀਂ ਹੁੰਦਾ, ਕੋਈ ਕੋਈ ਹੈ ਇਹ ਜੀ ਮਿਸਾਲ ਵੀ, ਪਰ ਅਕਸਰ ਤੰਗ ਬਹੁਤਾ ਕਰਦੇ ਹਨ। ਤਾਂ ਫਿਰ ਇਹ ਪੁੱਤਰਾਂ ਦੀ ਇੱਛਾ ਰੱਖਣੀ ਕਿੱਡੀ ਬੇਸਮ ਦੀ ਹੈ। ਹਾਂ, ਇਹਨਾਂ ਨੂੰ ਦੇਖ ਲਿਆ ਕਰੇ, ਲੋਕਾਂ ਨੂੰ ਦੇਖਦੇ ਲੋਕ ਪੁਰਾਣੇ ਲਾਇਆ ਹੁੰਦੇ, ਪੁਰਾਣੇ ਹੁੰਦੀ ਹੈ, ਇਸ ਕਰਕੇ ਇਹਨਾਂ ਦਾ ਛੱਡ ਹੀ ਦੇਖਿਆ ਭਜਨ ਕਰਕੇ ਜਨਮ ਕਿਉਂ ਨਾ ਸਵਾਰੇ। ਸੰਯੋਗ ਕਰਕੇ ਇਹ ਘਰ ਜਾ ਕੇ ਆਪਣੀ ਮਾਤਾ ਨੂੰ ਕਹੇ, ਮਾਤਾ ਕਹਿੰਦੇ ਬੇਟਾ, ਲੋਕ ਬੱਚੇ ਚਾਹੁੰਦੇ ਹਨ ਵੀ ਸਾਡੀ ਬੁੱਢਿਆਂ ਦੀ ਪਾਲਣਾ ਕਰ, ਸੇਵਾ ਕਰ, ਤੂੰ ਹੋਰ ਮੇਰੀ ਸੇਵਾ ਕੌਣ ਕਰੇਗਾ? ਮੈਂ ਬੱਚੇ ਨੂੰ ਤੈਨੂੰ ਕਿਵੇਂ ਪਾਲਿਆ? ਇਸ ਕਰਕੇ ਮੈਂ ਇਹ ਤਾਂ ਨਹੀਂ ਕਹਿੰਦੀ ਲੋਕਾਂ ਨੂੰ ਤੰਗ ਕਰ, ਰੱਬ ਦੀ ਖਲਕ ਨੂੰ ਤੰਗ ਕਰ, ਲੋਕਾਂ ਨੂੰ ਲੁੱਟੋ, ਕੁਛ ਕਿਰਤ ਕਰ ਲੈ, ਦੇਖ ਕਿੱਡਾ ਤਕੜਾ ਨਰਵਾ ਸਰੀਰ ਤੇਰਾ। ਦੁਨੀਆਂ ਵਿੱਚ ਕਈ ਕਿਸਮ ਦੇ ਕਿਰਤਾਂ ਹਨ, ਹੋਰ ਕੁਛ ਕਰ ਲੈ, ਪਰ ਪਾਲਣਾ ਤੈਨੂੰ ਹੀ ਕਰਨੀ ਪਊ ਮੇਰੀ, ਅੱਗੇ ਕੋਈ ਜ਼ਿੰਮੇਵਾਰ ਨਹੀਂ ਬਣਨਾ। ਪਤਾ ਤੈਂ ਪਹਿਣਾ ਜਾਣਾ ਹੈ, ਮੈਂ ਪਹਿਣਾ ਜਾਣਾ, ਅੱਗੇ ਕੋਈ ਨਹੀਂ ਕਿਸੇ ਦਾ ਬਣਦਾ, ਇਹ ਗੱਲ ਝੂਠ ਹੈ। ਜਵਾਬ ਮਿਲ ਗਿਆ ਆਪਣੇ ਘਰ ਵਾਲੀ ਨੂੰ, ਕਹਿੰਦਾ ਉਹ ਤਾਂ ਪਹਿਲੇ ਰੋਕਦੀ ਰਹਿੰਦੀ ਸੀ, ਚੰਗੀ ਸੀ ਵਿਚਾਰੀ, ਬਈ ਰੱਬ ਦੀ ਖਲਕ ਨੂੰ ਤੰਗ ਕਰਨਾ ਚੰਗਾ ਨਹੀਂ। ਉਹਨੂੰ ਕਹਿੰਦਾ ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ ਹਾਂ। ਉਹਦੀ ਸੁਣਦਾ ਹੀ ਨਹੀਂ ਜੀ, ਇਹ ਜਿਹੇ ਆਦਮੀ ਸਾਨੂੰ ਸੁਣਦੇ ਹੁੰਦੇ ਨੂੰ ਕਿ ਚੰਗੀ ਸਿੱਖਿਆ। ਇਉਂ ਕਰਕੇ ਅਤੇ ਆਪਣੇ ਬੱਚੇ ਜਿਹੜਾ ਕੋਈ ਤਕੜਾ ਸੀ, ਉਹਨੂੰ ਤਾਂ ਪੁੱਛਿਆ, ਨਿਆਣਿਆਂ ਨੂੰ ਕੀ ਪੁੱਛੇ ਵਿਚਾਰੇ ਨੂੰ? ਜਦੋਂ ਸਭ ਵੱਲੋਂ ਹੀ ਜਵਾਬ ਮਿਲ ਗਿਆ ਬਈ ਕੋਈ ਕਿਸੇ ਦੀ ਮਦਦ ਨਹੀਂ ਕਰਦਾ, ਚਿਤਨ ਥੋੜ੍ਹਾ ਜਿਹਾ ਪੈਦਾ ਹੋ ਗਿਆ ਵੀ ਇੱਥੇ ਜਵਾਬ ਦੇਈ ਜਾਂਦੇ ਹਨ, ਨਾਲ ਕੋਈ ਨਹੀਂ ਜਾਂਦਾ, ਅਤੇ ਇਹਨਾਂ ਨੂੰ ਪਾਲਦਾ ਮੈਂ ਹਾਂ, ਗੜ ਮੇਰੇ ਸੰਗਲ ਪੈਣੇ, ਇਹ ਤਾਂ ਬੁਰੀ ਬਾਤ ਹੈ। ਉੱਥੇ ਹੀ ਸਾਰੇ ਕੱਪੜੇ ਵਾਪਸ ਲੈ ਕੇ ਚੱਟ ਮਹਾਤਮਾ ਦੇ ਪਾਸ ਆ ਪਹੁੰਚਦਾ ਹੈ। ਉਹ ਕੱਪੜੇ ਸਿੱਟ ਕੇ ਜੋ ਸਾਰਾ ਸਮਾਨ ਸੀ ਉਹਨਾਂ ਦਾ ਚਰਨ ਫੜ ਲੈਂਦਾ, ਕਹਿਣਾ ਬਾਬਾ ਜੀ ਮੈਂ ਪੁੱਛਿਆ ਕਿਰਪਾ। ਸਭ ਨੇ ਜਵਾਬ ਦੇ ਦਿੱਤਾ, ਉਹ ਤਾਂ ਕਹਿੰਦੇ ਇੱਥੇ ਵੀ ਅਸੀਂ ਤੇਰੇ ਨਹੀਂ ਬਣ ਸਕਦੇ, ਗਾਹਾਂ ਕਿਹਨੇ ਬਣਨਾ ਹੈ? ਤੇਰਾ ਕੋਈ ਵੀ ਨਾ ਵੇਲੀ ਵਾਟ ਦੁਹੇਲੀ ਰਾਮ ਪਾਪਕ ਮਾਮਲੇ ਤੇਰੇ ਕੋਈ ਨਾ ਦੇਲੀ ਰਾਮ ਕੋਈ ਨਾ ਦੇਲੀ ਹੋਵੇ ਤੇਰਾ ਸਦਾ ਪੱਛੋ ਤਾਪ ਹੈ ਗੁਣ ਗੋਪਾਲ ਨਾ ਜਪੇ ਰਚਨਾ ਕਦੋਂ ਫਿਰ ਸੇਦੇ ਆਵ ਹੈ ਸਰਵਰ ਵਿੱਚ ਨੈਨਾ ਪਾਪ ਜੁਟੇ ਜਨਮ ਗਾਉਣ ਅਕੇਲੀ ਬਲਵੰਤ ਨਾਨਕ ਨਾਮ ਹਰ ਕੇ ਸਦਾ ਫਿਰ ਦੇ ਉਹ ਤਾਂ ਕਹਿੰਦੇ ਹਨ ਬਈ ਅੱਗੇ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ ਆਪਣੇ ਆਪਣੇ ਕੀਤੇ ਕਰਮਾਂ ਦਾ ਹੁਕਮਰਾਨ ਨਹੀਂ ਆਪ ਹੀ ਭੁਗਤਦਾ ਹੈ ਇਸ ਕਰਕੇ ਸਾਡੀ ਸੇਵਾ ਚੰਗਾ ਕਰਮ ਕਰਕੇ ਕਰ ਕੋਈ ਉਹ ਇਉਂ ਕਹਿੰਦੇ ਬਾਬਾ ਜੀ ਮੈਂ ਤਾਂ ਟਕਟਕ ਪਿੱਛੇ ਫੂਨ ਕੀਤਾ ਪਤਾ ਨਹੀਂ ਮੇਰੀ ਕੀ ਸਜ਼ਾ ਹੋਵੇ ਦਰਸ਼ਨ ਕਰਕੇ ਮਨ ਕੁਛ ਸ਼ੁੱਧ ਹੋ ਗਿਆ ਹੁਣ ਕਹਿਣ ਲੱਗਿਆ ਮੈਨੂੰ ਕੋਈ ਇਹੋ ਜਿਹਾ ਯਤਨ ਦੱਸੋ ਵੀ ਮੇਰੇ ਪਿਛਲੇ ਵੀ ਮਾਫ਼ ਹੋ ਜਾਣ ਅੱਗੇ ਵਾਸਤੇ ਮੈਂ ਸੁਰਖਰੂ ਹੋ ਜਾਵਾਂ ਮੈਂ ਜਮਾਂ ਦੇ ਵਸਤੇ ਨਾ ਪਵਾਂ ਮੈਂ ਤੁਹਾਨੂੰ ਰਜ ਮੂੰਹ ਨਾ ਦੇਖਾਂ ਮਹਾਤਮਾ ਕਹਿਣਗੇ ਹੋਰ ਰਜ ਲੈ ਰਹੇ ਜੇ ਕੁਛ ਕਸਰੇ ਵੀ ਹੈ ਕਸਰ ਨਾ ਛੱਡ ਹੋਰ ਕਰ ਲੈ ਕੁਛ ਅਜੇ ਨਾ ਪਰ ਜਿਹੜੇ ਵਚਨ ਤੈਨੂੰ ਦੱਸੇ ਜਾਵਾਂਗੇ ਜਾਣਗੇ ਉਹਨੂੰ ਤਾਂ ਪੂਰਾ ਪੂਰਾ ਪਹਿਰਾ ਦੇਣਾ ਪਏਗਾ ਜੇ ਇਸ ਮਾਰਗ 'ਤੇ ਆਉਣਾ ਕਹਿਣ ਲੱਗਿਆ ਜੋ ਕੁਛ ਕਹੋਗੇ ਉਸੀ ਤਰ੍ਹਾਂ ਮੈਂ ਕਮਾਵਾਂਗਾ 100% ਪਹਿਰਾ ਦਿਆਂਗਾ ਵਚਨਾਂ 'ਤੇ ਪਰ ਮੇਰੇ 'ਤੇ ਕਿਰਪਾ ਕਰੋ ਮੈਨੂੰ ਕੁਛ ਦੱਸ ਮਹਾਤਮਾ ਨੂੰ ਭਾਵੇਂ ਵਿਸ਼ਵਾਸ ਨਹੀਂ ਆਉਂਦਾ ਵੀ ਐਡਾ ਮੇਰਾ ਮਨ ਕਿਵੇਂ ਬਚਨ ਕਮਾ ਲਏਗਾ ਪਰ ਇਹ ਜਿਹੇ ਜਿਹੜੇ ਹੁੰਦੇ ਨੇ ਹਿੰਦੀ ਵੀ ਬੜੇ ਹੁੰਦੇ ਨੇ ਜਿੱਥੇ ਖੜ ਗਏ ਉਹ ਨਵਾ ਵੀ ਦਿੰਦੇ ਹੁੰਦੇ ਹਨ ਭਾਵੇਂ ਸਿਰ 'ਚ ਲਿਆ ਜਾ ਗਏ ਇਸ ਕਰਕੇ ਕਹਿਣ ਲੱਗੇ ਜਿਵੇਂ ਕਿਵੇਂ ਦੱਸੋਗੇ ਮੈਂ ਉਵੇਂ ਕਰਾਂਗਾ ਚੰਗਾ ਕਹਿਣ ਲੱਗੇ ਅਗਰ ਇਹੋ ਜਿਹੀ ਤੇਰਾ ਖਿਆਲ ਹੈ ਇਹ ਥਾਂ ਬੈਠ ਕੇ ਜਿਹੜਾ ਤੈਨੂੰ ਉਪਦੇਸ਼ ਦਿਆਂਗੇ ਉਹ ਕਰੀ ਜਾਈ ਬਸ ਉੱਠ ਕੇ ਕੁਛ ਕਿਰਿਆ ਸ਼ਿਰਿਆ ਕਰ ਲਈ ਕਿਤੇ ਨਾ ਜਾਈ ਜਿੰਨਾ ਚਿਰ ਅਸੀਂ ਤੈਨੂੰ ਇੱਥੋਂ ਆ ਕੇ ਉਠਾਈਏ ਬਹੁਤ ਅੱਛਾ ਉਹਨਾਂ ਨੇ ਬਜਾਏ ਸਿੱਧੇ ਰਾਮ ਸ਼ਬਦ ਦੇ ਉਲਟਾ ਪ੍ਰਤੀਲੋਮ ਜਾਪ ਦੱਸਿਆ ਮੰਮਾ ਅੱਖਰ ਪਹਿਲਾਂ ਰਾਰਾ ਪਿੱਛੋਂ ਦੱਸਿਆ ਲੋਮ ਅਨਲੋਮ ਬਿਲੋਮ ਪ੍ਰਤੀਲੋਮ ਚਾਰ ਕਿਸਮ ਦਾ ਜਾਪ ਹੈ ਵੈਸੇ ਸਾਰਿਓਂ ਇਹ ਦੱਸ ਕੇ ਕਹਿਣਗੇ ਇਹ ਥਾਂ ਬੈਠ ਕੇ ਕਰੀ ਜਾਈ ਜਦ ਆਵਾਂਗੇ ਤੈਨੂੰ ਉਠਾਵਾਂਗੇ ਫਿਰ ਉੱਠੀ ਹੋਣਾ ਚਿਰ ਆਪਣੇ ਆਪ ਨਾ ਕਰੀ ਬਹੁਤ ਅੱਛਾ ਕਹਿਣਾ ਐਵੇਂ ਕਰੂੰਗਾ ਇਹ ਉੱਥੇ ਕਈ ਕਈ ਦਿਨ ਬੈਠਾ ਰਹਿੰਦਾ ਜੇ ਕੋਈ ਕੁਛ ਦੇ ਜਾਂਦਾ ਖਾ ਪੀ ਲੈਂਦਾ ਉੱਠ ਕੇ ਮਾੜੀ ਮੋਟੀ ਕਿਰਿਆ ਕਿਰਿਆ ਕਰਨਾ ਫਿਰ ਉੱਥੇ ਬਹਿ ਜਾਂਦਾ ਇਸੀ ਤਰ੍ਹਾਂ ਕਈ ਸਾਧ ਗੁਜ਼ਾਰੇ ਕਰਦੇ 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 ਹੌਲੀ ਹੌਲੀ ਉਹਦੇ ਉੱਪਰ ਮਿੱਟੀ ਉੱਡ ਉੱਡ ਕੇ ਰੇਤਾ ਜੰਮ ਗਿਆ ਟਿੱਬਾ ਜੰਮ ਗਿਆ ਬਰਮੀ ਜੰਮ ਗਈ ਪਰ ਜਾਪ ਉੱਥੇ ਸਿੱਧੀ ਫਿਰ ਖਬਰੀ ਨਾ ਰਹੀ ਜਿਉਂ ਕਰਦਾ ਗਿਆ ਆਰਾਮ 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 ਸਿੱਧਾ ਹੀ ਹੋ ਗਿਆ ਕਿਉਂਕਿ ਕਰਦੇ ਕਰਦੇ ਪੁੱਟ ਸਿੱਧ ਖਤਮ ਹੋ ਜਾਂਦੀ ਹੈ ਲਿਵਲੀ ਨਹੀਂ ਹੋ ਜਾਂਦਾ ਐਸੀ ਬਿਰਤੀ ਲਿਵਨੇ ਹੋ ਗਏ ਸਮਾਧੀ ਜੁੜਦੀ ਪਤਾ ਨਹੀਂ ਸਰੀਰ ਹੀ ਭੁੱਲ ਗਿਆ ਮਹਾਤਮਾ ਬੜੀ ਦੇਰ ਬਾਅਦ ਆਏ ਆ ਕੇ ਉੱਥੇ ਖੜ ਗਏ ਅਤੇ ਇਹ ਥਾਂ ਸੀ ਜਿੱਥੇ ਇੱਕ ਭੀਲ ਲੁਟੇਰੇ ਨੂੰ ਉਪਦੇਸ਼ ਕੀਤਾ ਸੀ ਹਾਂ ਉੱਥੇ ਡੰਗਰ ਚਾਰਨ ਵਾਲੇ ਮੁੰਡੇ ਕਹਿੰਦੇ ਜੀ ਇੱਥੇ ਕਿ ਸਾਧ ਬੈਠਾ ਹੈ ਟਿੱਬੇ ਦੇ ਵਿੱਚ, ਬੜੀ ਦੇਰ ਦਾ ਬੈਠਾ, ਕਹਿੰਦੇ ਪਹਿਲਾਂ ਬੜਾ ਲੁਟਾਉਂਦਾ ਲੋਕਾਂ ਨੇ, ਕੋਈ ਸੰਤ ਆਏ ਸੀ ਉਹਨਾਂ ਨੇ ਇੱਥੇ ਕੋਈ ਦੱਸਤਾ ਸੀ, ਇੱਥੇ ਹੀ ਬੈਠੇ ਇਹਦੇ ਵਿੱਚ, ਮਿੱਟੀ ਮੁੱਟੀ ਪੱਟੀ ਵਿੱਚੋਂ ਨਿਕਲਿਆ। ਹਾਂ, ਉਸ ਮੁਕਤ ਮਹਾਤਮਾ ਨੇ ਸੁਰਜੀਤ ਕਰਕੇ ਉਹਨੂੰ ਤੱਤ ਗਿਆਨ ਦਾ ਉਪਦੇਸ਼, ਉਹ ਬਾਲਮੀਕ ਤਰਕਾਲ ਦਰਸ਼ੀ ਹੋਇਆ। ਤਿੰਨਾਂ ਕਾਲਾਂ ਦੀ ਖਬਰ ਹੋਈ, ਸਤਯੁਗ ਦਾ ਵਿਗੜਾ ਸੀ। ਰਾਮ ਚੰਦਰ ਜੀ ਨੇ ਅਵਤਾਰ ਧਾਰ ਕੇ ਉਸ ਮੌਕੇ ਰਾਵਣ ਕੁੰਭਕਰਨ ਅਨੇਹੀ ਰਾਜੇ ਨੂੰ ਮਾਰ ਕੇ ਧਰਮ ਸਥਾਪਨ ਕਰਨਾ ਸੀ, ਉਹਦੇ ਜੋ ਜੋ ਕੌਤਕ ਉਹਨਾਂ ਕਰਨੇ ਸੇ, ਇਸ ਬਾਲਮੀਕ ਜੀ ਨੇ ਆਪਣੀ ਭਗਤੀ ਕਰਕੇ ਜਿਹੜੀ ਅੰਤਰਜਾਮ ਦਾ ਆਦਿ ਹਾਸਲ ਹੋਈਆਂ, ਇਹਨੂੰ ਉਹਨਾਂ ਦੇ ਬਲ ਕਰਕੇ ਪਹਿਲਾਂ ਹੀ ਕਈ ਹਜ਼ਾਰ ਸਾਲ ਲਿਖ ਲਏ। ਬਾਲਮੀਕਿ ਰਾਮਾਇਣ ਤਦੇ ਸਾਰੀਆਂ ਰਾਮਾਇਣਾਂ ਵਿੱਚੋਂ ਪ੍ਰਸਿੱਧ ਮੰਨੀ ਜਾਂਦੀ ਹੈ, ਕਿਉਂਕਿ ਅੰਤ ਭਵੀ ਪੁਰਸ਼ ਦੀ ਲਿਖੀ ਹੋਈ ਹੈ, ਉਹਦੇ ਅੰਦਰ ਰੋਸ਼ਨੀ ਹੋਈ, ਉਸ ਦੇ ਨਾਲ ਲਿਖੀ ਹੈ ਉਸਨੇ। ਇਉਂ ਕਰਕੇ ਇਹ ਕਾਹਦਾ ਫਲ ਸੀ? ਸਾਧੂ ਸੰਗ। ਹਾਂ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ, ਕਿਉਂ ਕਿੱਥੇ ਪਹੁੰਚਦਾ ਹੈ, ਯਾਨੀ ਕਾਂ ਤੋਂ ਬਗਲਾ, ਬਗਲੋ ਹਨ ਸੰਸਾਂ ਤੋਂ, ਦੇਵਤਾ ਵੰਗੇ ਬੈਕੁੰਠਾਂ ਨੂੰ ਜਾਂਦਾ ਹੈ। ਇੱਥੇ ਇਸ ਪਦਵੀ ਨੂੰ ਪਹੁੰਚਿਆ, ਅੱਗੇ ਜਾ ਕੇ ਉਹਦੇ ਮੁਕਤੀ ਪ੍ਰਾਪਤ ਹੋਇਆ। ਅੱਜ ਅੰਮ੍ਰਿਤ ਅਟਲ ਹੈ ਬਾਲਮੀਕੀਏ, ਉਹਦਾ ਸਾਲਾਨਾ ਦਿਵਸ ਮਨਾਉਂਦੇ ਹਨ, ਸਾਲਗਿਰਾ ਮਨਾਉਂਦੇ ਹਨ, ਇਉਂ ਕਰਕੇ ਉਸਨੂੰ ਅਵਤਾਰ ਕਰਕੇ ਮੰਨਦੇ ਹਨ। ਔਰ ਸਾਧਨ ਇਹ ਸਤਸੰਗ ਦੀ ਮਹਿਮਾ ਹੈ, ਮਨੁੱਖਾਂ ਦੇ ਧਾਰ ਕੇ ਜਿਸ ਨੂੰ ਸਤਸੰਗ ਪ੍ਰਾਪਤ ਹੋ ਜਾਏ, ਇਉਂ ਹੌਲੀ 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 ਉੱਚੇ ਉਸਤਰ ਦਾ ਮਾਲਕ। ਹੁਣ ਸਮੇਂ ਵੱਲ ਆਪਾਂ ਦੇਖੀਏ, ਸਮਾਂ ਵੀ ਦੇਖਣਾ ਜ਼ਰੂਰੀ ਹੈ। ਇਸੀ ਤਰ੍ਹਾਂ ਸਜੇ ਰਿਹਾ ਕਿ ਅਸੀਂ ਦੇਖੋ ਇੱਧਰੋਂ ਉੱਧਰ, ਜਿਹੜਾ ਆਪਣਾ ਲਿਖਤ ਪੰਜਾਬ ਹੈ, ਯਾਨੀ ਰੁਦਰਪੁਰ ਦਾ ਇਲਾਕਾ, ਤਰਾਈ ਦਾ ਇਲਾਕਾ, ਉੱਥੇ ਜਾਂਦੇ ਹਾਂ, ਅਰਦਾਸ ਹੋ ਜਾਂਦੀ ਹੈ। ਅਰਦਾਸ ਤੋਂ ਬਾਅਦ ਪਿੱਛੋਂ ਫਿਰ ਯੁੱਗ ਸੁਣੋ ਸੁਣੋ, ਕੋਈ ਨਹੀਂ ਉੱਠਦਾ ਉੱਨੀ ਦੇਰ ਤੱਕ, ਸਾਰੇ ਬੈਠੇ ਨੇ। ਇੰਗਲੈਂਡ ਗਏ, ਉੱਨੀ ਦੇਰ ਤੱਕ ਕੋਈ ਨਹੀਂ ਉੱਠਦਾ, ਜਿੰਨੀ ਦੇਰ ਕੁਛ ਨਹੀਂ ਸੁਣਾ ਲੈਂਦੇ। ਇੱਥੇ ਅਰਦਾਸ ਤੋਂ ਪਹਿਲਾਂ ਸੁਣਾਉਣ ਦਾ ਇਹ ਰੱਖਿਆ, ਲੋਕ ਜਿਹੜੇ ਬੱਚੇ ਸੁਣੋ ਉਹ ਵੀ ਸੁਣ ਕੇ ਨਹੀਂ ਜਾਂਦੇ ਇਹਨਾਂ ਨੂੰ। ਇਸ ਤੁਸੀਂ ਵੀ ਇਹ ਸੁਭਾਅ ਬਣਾ ਲਓ, ਪੰਜ ਚਾਰ ਮਿੰਟ ਵਾਸਤੇ ਕੁਛ ਫਰਕ ਨਹੀਂ ਪਿਆ, ਇਸੀ ਤਰ੍ਹਾਂ ਸਹੀ ਰਿਹਾ ਕਰੋ। ਜਦੋਂ ਉਹ ਕਰਦੇ ਹਨ, ਇਸ ਕਰਕੇ ਜਿਹੜੇ ਇੰਨੇ ਜ਼ਿਆਦਾ ਸ਼ਰਧਾ ਰੱਖਦੇ ਹਨ ਚਿੱਤ ਚਾਹੁੰਦਾ ਵੀ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਵੇ। ਇਸ ਕਰਕੇ ਹਜ਼ਾਰਾਂ ਮੀਟ 'ਤੇ ਜਾਣਾ ਪਿਆ, ਤਕਲੀਫਾਂ ਭਾਵੇਂ ਉਠਾਉਣੀ, 6000 ਮੀਟ 'ਤੇ 17 ਯਾਨੀ ਸੂਰ ਚੜ੍ਹੇ ਉੱਥੋਂ, ਸੂਰ ਦੀ ਟਿੱਕੀ ਚੜ੍ਹੀ ਜਦੋਂ ਅਸੀਂ ਚੱਲੇ ਹਾਂ ਲੰਡਨ ਤੋਂ, ਇੱਥੇ ਸੂਰ ਦੀ ਟਿੱਕੀ ਚੜ੍ਹੀ 'ਤੇ ਆ ਕੇ ਬੈਠੇ ਹਾਂ। ਇੰਨਾ ਚਿਰ ਜਹਾਜ਼ ਇੱਕੋ ਥਾਂ ਬੈਠੇ ਸੀ, ਕਿੰਨਾ ਲੰਮਾ ਸਫ਼ਰ, ਉੱਥੇ ਵੀ ਸਾਨੂੰ ਕੋਈ ਦਿੱਕਤ ਨਹੀਂ ਜਿੰਨੀ ਸਫ਼ਰ ਦੀ ਦਿੱਕਤ ਹੁੰਦੀ। ਸਵੇਮ ਕਰਕੇ ਉਹਨਾਂ ਵਾਸਤੇ ਇੰਨੀਆਂ ਤਕਲੀਫਾਂ, ਕਈ ਸਾਲ ਦਾ ਭਾਵੇਂ ਮੈਂ ਜਵਾਬ ਦਿੰਦਾ ਸੀ, ਪਰ ਕਾਹਦੇ ਵਾਸਤੇ ਉਹ ਜ਼ਿਆਦਾ ਚਾਹੁੰਦੇ ਹਨ, ਜਿਹਨਾਂ ਵਿੱਚੋਂ ਭਾਵੇਂ ਥੋੜ੍ਹਾ ਨੇ ਉੱਥੇ, ਉਹ ਮੁਲਕ ਹੈ ਜੀ ਉਹਦਾ ਅਸਰ ਬਹੁਤਾ ਹੁੰਦਾ, ਛੋਟਾ ਜਿਹਾ ਮੁਲਕ ਹੈ ਜਿਵੇਂ ਆਪਣਾ ਪੰਜਾਬ ਹੈ, ਸਾਰਾ ਇੰਗਲੈਂਡ ਇਤਨਾ ਹੈ, ਪਰ ਲੇਕਿਨ ਸਾਨੂੰ ਆਬਾਦੀ ਜ਼ਿਆਦਾ, ਬਹੁਤ ਯਾਨੀ ਸੰਘਣਾ ਜਿਹਾ ਹੈ, ਬਹੁਤ ਅੱਛਾ ਹੈ ਉਹ ਵਿਚਾਰ। ਹੁਣ ਸਾਰੇ ਗਜਬਜ ਕੇ ਗੁਰੂ ਸੋਤਰ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜੋ, ਫਿਰ ਆਪ ਨੂੰ ਸਿਰਫ ਦੋ ਹਫ਼ਤਾਂ ਵਿੱਚ ਇਕੱਲਾ ਪ੍ਰੋਗਰਾਮ ਕੀ ਸੁਣੋ, ਇਹੀ ਕੱਲ੍ਹ ਨੂੰ ਫਿਰ ਵਕਤ ਸਿਰ ਹਾਜ਼ਰ ਹੋ ਜਾਇਓ, ਔਰ ਫਿਰ ਇੱਥੋਂ ਹੀ ਸ਼ੁਰੂ ਕਰਾਂਗੇ ਜਿੱਥੋਂ ਆਪਾਂ ਪ੍ਰਸੰਗ ਛੱਡਿਆ ਹੈ, ਰੁਕਮਨਾਵਾਂ ਸੁਣ ਕੇ ਫਿਰ ਚਾਲੇ ਪਾਉਣੇ ਸ਼ਾਂਤੀ ਨਾਲ, ਆਪਣੇ ਆਪਣੇ ਪ੍ਰੇਮ ਨਾਲ ਜਾਣਾ ਪੈਣਾ, ਆਪਣੇ ਸਾਈਕਲ ਵਗੈਰਾ ਜੋ ਕੁਛ ਹੈ, ਤੋ ਗੁਰਮੁਖਾਂ ਵਾਂਗੂ ਗੁਰਮੁਖਾਂ ਵਾਲੇ ਸਵਾ ਜੋ ਸੁਣੇ ਉਸ 'ਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਨੀ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ,
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਅੰਗਦ ਦਾਸ ਜੀ, ਧੰਨ ਹੈ।
धन है धन है धन है अर्जुन वाले धन है
धन है धन है धन है अर्जुन साहिब धन है
धन है धन है धन है गुरु हरगोविंद साहिब धन है
धन है धन है धन है गुरु हरगोविंद साहिब धन है
धन है धन है धन है सिंहर राय जी धन है
धन है धन है धन है
धन है धन है धन है श्री हर कृष्ण जी धन है
धन है धन है धन है गुरु श्री हर कृष्ण जी धन है
धन है धन है धन है तेज बहादुर धन है
धन है धन है धन है तेज बहादुर धन है
धन है धन है धन है गोविंद सिंह जी धन है
धन है धन है धन है गोविंद सिंह जी धन है
धन है धन है धन है संत साहिब जी धन है
धन है धन है धन है गुरु ग्रंथ साहिब जी धन है
धन है धन है धन है तेरा पंथ
धन है धन है धन है तेरा पंथ काल का धन है
सतनाम श्री वाहेगुरु सतनाम श्री वाहेगुरु
सतनाम श्री वाहेगुरु सतनाम श्री वाहेगुरु